ਅਸੀਂ ਨਹੀਂ ਜਾਣਾ ਮੁੜ ਕੇ, ਉਹ ਫਿਰ ਲਾ ਇਲਾਜ ਇਦਾਂ ਹੀ ਵਾਪਸ ਚਲੇ ਜਾਂਦੇ ਨੇ, ਮੁੜ ਕੇ ਠੀਕ ਨਹੀਂ ਹੁੰਦੇ, ਵੱਧਦੇ 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 ਫਿਰ ਇੱਕ ਦਿਨ ਐਡੇ ਐਡੇ ਰੋਗ ਬਣ ਜਾਂਦੇ ਨੇ, ਉਹ ਫਿਰ ਬਿਮਾਰੀਆਂ ਐਡੀਆਂ ਭੈੜੀਆਂ ਬਣ ਜਾਂਦੀਆਂ ਨੇ ਜਿਹੜੀਆਂ 84 ਦੇ ਗੇੜ ਚ ਪਾ ਦਿੰਦੀਆਂ ਨੇ। 84 ਲੱਖ ਜੂਨਾਂ ਦਾ ਗੇੜਾ ਕੱਟ ਕੇ ਫਿਰ ਮਨੁੱਖਾ ਸਰੀਰ ਲੱਗਦਾ। ਹੁਣ ਇਲਾਜ ਨਾ ਕਰਾਇਆ ਤੇ ਫਿਰ ਸਤਿਗੁਰੂ ਕਹਿੰਦੇ ਨੇ 7.5 ਅਰਬ ਸਾਲ ਤੈਨੂੰ 84 ਲੱਖ ਦੇ ਗੇੜ ਵਿੱਚ ਭਟਕਣਾ ਪੈਣਾ। ਇਸ ਕਰਕੇ ਗੁਰਮੁਖੋ ਸਾਧ ਸੰਗਤ ਵਿੱਚ ਜਾਇਆ ਕਰੀਏ ਤੇ ਜਾ ਕੇ ਇਹਨਾਂ ਦਾ ਇਲਾਜ ਕਰਾਉਣ ਦਾ ਯਤਨ ਕਰੀਏ, ਗੁੱਸਾ ਨਾ ਕਰੀਏ, ਕਿਉਂਕਿ ਇਹ ਸਾਡੇ ਅੰਦਰ ਦੇ ਰੋਗ ਨੇ। ਜੇ ਇਹ ਠੀਕ ਨਹੀਂ ਹੋਣਗੇ, ਜੇ ਇੱਥੇ ਇਹਨਾਂ ਦਾ ਜ਼ਿਕਰ ਆਪਾਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਤੇ ਸਾਧ ਸੰਗਤ ਵਿੱਚ ਸੱਚੀ ਸਟੇਜ ਤੇ ਸੱਚੀ ਸਰਕਾਰ ਦੇ ਸਾਹਮਣੇ ਨਹੀਂ ਕਰਾਂਗੇ ਤੇ ਇਹਨਾਂ ਦਾ ਇਲਾਜ ਫਿਰ ਕਿਤੇ ਨਹੀਂ ਹੋਣਾ। ਸਾਡੇ ਬਹੁਤੇ ਪ੍ਰਚਾਰਕਾਂ ਦਾ ਹਾਲ ਇੱਦਾਂ ਦਾ ਹੋ ਗਿਆ, ਉਹਨਾਂ ਨੇ ਵੇਖਣਾ ਹੈ ਜੇ ਬਈ ਦਾੜੀਆਂ ਕੱਟੀਆਂ ਵਾਲੇ ਬਾਅਦ ਦੀਵਾਨ ਵਿੱਚ ਬਹੁਤੇ ਬੈਠੇ ਨੇ ਤੇ ਆਪਾਂ ਐਵੇਂ ਛੇੜਦੇ ਨੇ, ਛੱਡੋ ਪਰਾਂ। ਜੇ ਇੱਥੇ ਤੰਬਾਕੂ ਵਾਲੇ ਜ਼ਿਆਦੇ ਨੇ ਆਪਾਂ ਐਵੇਂ ਗੱਲ ਕਰਨੀ ਹੈ, ਛੱਡੋ ਪਰਾਂ, ਆਪਾਂ ਆਪਣਾ ਘੋੜਾ ਦੱਬੋ ਚੱਲਣ ਦਿਓ, ਆਪਾਂ ਚੱਲੀਏ। ਇਹਦੇ ਨਾਲ ਨਹੀਂ ਗੱਲ ਬਣਦੀ, ਇਹ ਸੱਚੀ ਸਰਕਾਰ ਦੀ ਹਜ਼ੂਰੀ ਵਿੱਚ ਆਪਣਾ ਸੱਚ ਬੋਲਣ ਦਾ ਫਰਜ਼ ਬਣਦਾ ਹੈ। ਮਾੜਾ ਕਹਿਣ ਵਾਲੇ ਬੜੇ ਨੇ ਪਰ ਵਿੱਚ ਗਾਹਕ ਵਿੱਚੋਂ ਹੀ ਲੱਭ ਪੈਣਗੇ ਜਿਨ੍ਹਾਂ ਨੇ ਕਹਿਣਾ ਅਸੀਂ ਤਿਆਰ ਹਾਂ, ਅਸੀਂ ਗੁਰੂ ਦੇ ਬਚਨਾਂ ਮੁਤਾਬਕ ਚੱਲਣ ਦਾ ਯਤਨ ਕਰਾਂਗੇ। ਜੇ 10 ਵੀ ਨਿੱਤਰ ਜਾਂਦੇ ਨੇ ਅੱਜ ਦੇ ਦੀਵਾਨ ਵਿੱਚ, 20 ਨਿੱਤਰ ਜਾਂਦੇ ਨੇ ਵੀ ਅਸੀਂ ਤੰਬਾਕੂ ਨਹੀਂ ਖਾਵਾਂਗੇ, ਅਸੀਂ ਸ਼ਰਾਬ ਛੱਡਾਂਗੇ, ਅਸੀਂ ਮਾਸ ਛੱਡਾਂਗੇ, ਸਾਡੇ ਮਨ ਦਾ ਇਲਾਜ ਹੋ ਗਿਆ, ਸਾਨੂੰ ਗੱਲੀਆਂ ਬਚਨ ਗੁਰੂ ਕੇ ਬਚਨ ਚੰਗੇ ਲੱਗੇ ਨੇ, ਤੇ ਸਮਝ ਲਓ ਵੀ ਸਾਡਾ ਅੱਜ ਦਾ ਜਿਹੜਾ ਇੱਥੇ ਆਉਣਾ ਸਾਡਾ ਵੀ ਤੇ ਤੁਹਾਡਾ ਵੀ ਸਫਲ ਹੋ ਗਿਆ। ਜੇ 10 ਵੀ ਨਿੱਤਰ ਆਉਂਦੇ ਨੇ, 10 ਵੀ ਜੇ ਨਿਕਲ ਆਉਣਗੇ ਤੇ ਸਾਡਾ ਆਉਣਾ ਸਫਲ। ਅਰਜ ਕਰ ਰਿਹਾ ਸਾਂ ਬਈ ਮੌਤ ਦਾ ਭੈ ਖਤਮ ਕਿਵੇਂ ਹੁੰਦਾ ਹੈ, ਅੰਦਰਲਾ ਪਾਲਾ ਕਿਵੇਂ ਮੁੱਕਦਾ, ਇਹ ਅਰਜ ਕਰਨੀ ਸੀ ਅੱਜ। ਸਤਿਸੰਗ ਜੀ, ਹੇਮਕੁੰਡ ਸਾਹਿਬ ਆਪ ਜੀ ਵਿੱਚੋਂ ਬੜੇ ਗਏ ਹੋਣਗੇ, ਜਦੋਂ ਕਦੇ ਉੱਪਰ ਜਾਣਾ ਹੋਵੇ, ਕਈ ਅਣਜਾਣ ਬੰਦੇ ਹੁੰਦੇ ਨੇ ਜਿਹੜੇ ਪਹਿਲਾਂ ਨਹੀਂ ਕਦੇ ਗਏ ਹੋਏ, ਜਦੋਂ ਨਵੇਂ ਨਵੇਂ ਜਾਣਗੇ ਨਾ, ਉਹ ਕਈ ਸਮਾਨ ਚੱਕ ਲੈਣਗੇ, ਬੈਗ ਚੱਕ ਲਓ ਨਾਲ, ਸੂਟਕੇਸ ਹੱਥ 'ਚ ਫੜ ਲਿਆ ਵੀ ਪਤਾ ਨਹੀਂ ਤੁਰੇ ਜਾਵਾਂਗੇ। ਨਹੀਂ ਨਹੀਂ ਜੀ, ਅਸੀਂ ਤੇ ਬੜੇ ਤਕੜੇ ਹਾਂ, ਪਿੰਡਾਂ 'ਚ ਕਈਆਂ ਚਲਾਈ ਦੀਆਂ, ਸਾਡਾ ਕੰਮ ਕਾਰ ਇੱਦਾਂ ਦਾ ਹੀ, ਆਪਾਂ ਚੜ ਜਾਂਗੇ, ਕੋਈ ਗੱਲ ਨਹੀਂ। ਕਈ ਹੁੰਦੇ ਨੇ ਇੱਦਾਂ ਦੇ, ਉਹ ਫਿਰ ਤੁਰਤੇ ਪੈਂਦੇ ਨੇ 1 ਕਿਲੋਮੀਟਰ ਤੇ ਜਾ ਕੇ ਹੌਲੀ ਹੌਲੀ, ਯਾਰ ਬੈਗ ਫੜੀ ਮੇਰਾ ਭਾਰਾ ਬਹੁਤ ਲੱਗਦਾ, ਯਾਰ ਸੂਟਕੇਸ ਫੜੀ ਮੇਰਾ ਭਾਰਾ ਬਹੁਤ ਲੱਗਦਾ, ਆ ਵੀ ਫੜ ਆ ਵੀ ਫੜ, ਹੌਲੀ ਹੌਲੀ ਬੋਝ ਲਾਉਂਦਾ ਜਾਂਦਾ ਲਾਉਂਦਾ ਜਾਂਦਾ। ਧਿਆਨ ਦੇਣਾ, ਉੱਪਰ ਜਾ ਕੇ 1 ਕਿਲੋਮੀਟਰ ਪੌੜੀਆਂ ਆ ਜਾਂਦੀਆਂ ਨੇ, 1 ਕਿਲੋਮੀਟਰ ਸਿੱਧੀਆਂ ਪੌੜੀਆਂ ਚੜ੍ਹਨਾ ਪੈਂਦਾ। ਜਦੋਂ ਉਹ ਪੌੜੀਆਂ ਆ ਜਾਂਦੀਆਂ ਨੇ, ਉੱਥੇ ਜਾ ਕੇ ਹਾਲ ਇਹ ਹੋ ਜਾਂਦਾ ਵੀ ਹੁਣ ਤੇ ਮੇਰਾ ਸਰੀਰ ਵੀ ਕੋਈ ਹੋਰ ਹੀ ਲੈ ਜੇ ਚੁੱਕ ਕੇ, ਬੋਝ ਲੱਗਦਾ। ਧਿਆਨ ਦੇਣਾ, ਗੱਲ ਤੇ ਆ ਨਿੱਕੀ ਜੀ ਪਰ ਇਹ ਰਮਜ ਵਾਲੀ ਗੱਲ ਹੈ, ਇਹ ਸਮਝ ਲਈਏ। ਇਸੇ ਤਰ੍ਹਾਂ ਹੀ ਆ ਰੂਹਾਨੀਅਤ ਦਾ ਰਾਹ ਵੀ, ਜਿਵੇਂ ਆਪਾਂ ਉੱਪਰ ਚੜ੍ਹਦੇ ਜਾਵਾਂਗੇ, ਹੌਲੀ ਹੌਲੀ ਬੋਝ ਲਾਈ ਜਾਂਦੇ ਆ, ਬੈਗ ਫੜਾ ਦਿਓ, ਆ ਵੀ ਫੜਾ ਦਿਓ, ਆ ਵੀ ਫੜਾ ਦਿਓ, ਆ ਵੀ ਫੜਾ ਦਿਓ। ਧਿਆਨ ਦੇਣਾ, ਹੇਮਕੁੰਡ ਸਾਹਿਬ ਜਦੋਂ 1 ਕਿਲੋਮੀਟਰ ਰਹਿ ਜਾਂਦਾ ਤੇ ਸਰੀਰ ਵੀ ਬੋਝ ਜਾਪਣ ਲੱਗ ਪੈਂਦਾ ਹੈ, ਸਾਡਾ ਸਰੀਰ ਵੀ ਸਾਨੂੰ ਏਦਾਂ ਲੱਗਦਾ ਵੀ ਇਹਨੂੰ ਵੀ ਹੁਣ ਕੋਈ ਹੋਰ ਹੀ ਚੁੱਕ ਕੇ ਲੈ ਜੇ, ਵੀ ਸਾਰਾ ਕੁਝ ਤੇ ਫੜਾ ਤਾ, ਸਰੀਰ ਵੀ ਨਹੀਂ ਹੁਣ ਚੁੱਕਿਆ ਜਾਂਦਾ। ਬਿਲਕੁਲ ਇਸੇ ਤਰ੍ਹਾਂ ਜਿਹੜੇ ਬੰਦੇ ਰੂਹਾਨੀਅਤ ਵੱਲ ਤੁਰਨਾ ਸ਼ੁਰੂ ਕਰਦੇ ਨੇ, ਗੁਰਮਤ ਦੇ ਰਾਹ ਤੇ ਤੁਰਨਾ ਸ਼ੁਰੂ ਕਰਦੇ ਨੇ, ਸ਼ੁਰੂ ਸ਼ੁਰੂ ਵਿੱਚ ਤੇ ਬੜੀਆਂ ਪੰਡਾਂ ਹੁੰਦੀਆਂ ਨੇ ਉਹਨਾਂ ਕੋਲ, ਜਦੋਂ ਅੰਮ੍ਰਿਤ ਨਵਾਂ ਨਵਾਂ ਛਕਿਆ ਨਾ ਤੇ ਉਹਨਾਂ ਕੋਲ ਟਾਈਮ ਵੀ ਥੋੜਾ ਹੀ ਹੁੰਦਾ ਹੈ, ਫਲਾਣੇ ਥਾਂ ਵੀ ਜਾਣਾ, ਆ ਵੀ ਕਰਨਾ, ਚਲੋ ਕਦੇ ਹੋਇਆ ਨਿਤਨੇਮ ਕਰ ਲਿਆ, ਕਦੇ ਨਾ ਕਰ ਲਿਆ, ਪੰਡਾਂ ਬੜੀਆਂ ਨੇ, ਜ਼ਿੰਮੇਵਾਰੀਆਂ ਦੀਆਂ ਪੰਡਾਂ ਨੇ, ਰਿਸ਼ਤੇਦਾਰ ਸਾਕ ਸੰਬੰਧੀ ਭੈਣਾਂ ਨਾਨਕੇ ਦਾਦਕੇ ਸਹੁਰੇ, ਇਹ ਸਾਰੇ ਆਪਾਂ ਨੂੰ ਕੰਮ ਕਾਰ ਕਰਨੇ ਪੈਣਗੇ, ਪੰਡਾਂ ਬਹੁਤ ਹੁੰਦੀਆਂ ਨੇ। ਪਰ ਜਦੋਂ ਜਦੋਂ ਬਾਣੀ ਪੜ੍ਹਦਾ ਨਿਤਨੇਮ ਕਰਦਾ, ਜਿਉਂ ਜਿਉਂ ਉੱਪਰ ਨੂੰ ਚੜ੍ਹੇਗਾ ਨਾ, ਉੱਪਰ ਨੂੰ ਵੀ ਨਿਤਨੇਮ ਕਰਦਾ ਜਾਂਦਾ, ਹੌਲੀ ਹੌਲੀ ਪੰਡਾਂ ਲਾਉਂਦਾ ਜਾਂਦਾ, ਰਿਸ਼ਤੇਦਾਰੀਆਂ ਵਿੱਚ ਜਾਣਾ ਘਟਾ ਦਿੰਦਾ, ਚਲੋ ਯਾਰ ਬਾਣੀ ਪੜੋ, ਸੇਵਾ ਕਰੋ, ਸਿਮਰਨ ਕਰੋ, ਹੌਲੀ ਹੌਲੀ ਬੋਝ ਹਲਕਾ ਹੁੰਦਾ ਜਾਂਦਾ, ਥੋੜਾ ਜਿਹਾ ਹੋਰ ਉੱਪਰ ਚਲੇ ਜਾਂਦਾ। ਫਿਰ ਇੱਕ ਦਿਨ ਐਸਾ ਹੁੰਦਾ, ਹੌਲੀ ਹੌਲੀ ਜਿਵੇਂ ਹੇਮਕੁੰਡ ਜਾਣ ਵਾਲਾ ਬੈਗ ਫੜਾਈ ਜਾਂਦਾ ਨਾ, ਇੱਕ ਦਿਨ ਫਿਰ ਚਾਬੀਆਂ ਫੜਾ ਦਿੰਦਾ, ਲੈ ਮੁੰਡਿਓ ਤੁਹਾਡਾ ਹੀ ਆ, ਜਿਵੇਂ ਮਰਜ਼ੀ ਕਰੋ, ਤੁਹਾਡਾ ਵਿਗਾੜੋ ਤਾਂ ਵੀ ਤੁਹਾਡਾ, ਸਵਾਰੋ ਤਾਂ ਵੀ ਤੁਹਾਡਾ, ਆਪਾਂ ਦੇ ਬਸ ਸਿਮਰਨ ਨਹੀਂ ਕਰਨਾ। ਆਖੋ ਸਤਨਾਮ, ਬੋਝ ਲਾ ਦਿੱਤਾ, ਹੌਲੀ ਹੌਲੀ ਪੰਡਾਂ ਮਨ ਤੋਂ ਲਾਹਤੀਆਂ ਤੇ ਜਦੋਂ ਬਿਲਕੁਲ ਨੇੜੇ ਚਲਿਆ ਜਾਂਦਾ ਨਾ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਕਹਿੰਦੇ ਭਾਈ ਜਦੋਂ ਬੰਦਾ ਬਿਲਕੁਲ ਨੇੜੇ ਪਹੁੰਚ ਜਾਂਦਾ ਹੈ ਪੰਜਵੀਂ ਛੇਵੀਂ ਭੂਮਿਕਾ ਵਿੱਚ ਪਹੁੰਚ ਜਾਂਦਾ ਨਾ ਸਿਮਰਨ ਕਰਦਾ 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 ਜਦੋਂ ਅਵਸਥਾ ਆ ਜਾਂਦੀ ਹੈ ਰੋਮ ਰੋਮ ਤੱਕ ਸਿਮਰਨ ਚੱਲਣ ਲੱਗ ਪੈਂਦਾ ਪਹਿਲਾਂ ਸਿਮਰਨ ਕਰਦਾ ਜੀਭ ਤੋਂ ਹੀ ਜੀਭ ਤੇ ਚੱਲਦਾ ਵਾਹਿਗੁਰੂ 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 ਸ਼ੁਰੂ ਕਰਦਾ ਫਿਰ ਥੋੜਾ ਜਿਹਾ ਹੋਰ ਅੱਗੇ ਜਾਂਦਾ ਦੋ ਚਾਰ ਕਿਲੋਮੀਟਰ ਉੱਪਰ ਨੂੰ ਚੜ੍ਹਦਾ ਜਦੋਂ ਫਿਰ ਵੇਖਦਾ ਹੈ ਫਿਰ ਸਿਮਰਨ ਜਿਹੜਾ ਹੈ ਉਹ ਸਤਸੰਗ ਜੀ ਗਲੇ ਚ ਹੋਣ ਲੱਗ ਪਿਆ ਨਾ ਤੇ ਜੀਭ ਹਲਦੀ ਆ ਹਿਰਦੇ ਚ ਹੋ ਰਿਹਾ ਨਾ ਜੀਭ ਹਲਦੀ ਆ ਤੇ ਨਾ ਬੁੱਲ ਹਲਦੇ ਨੇ ਸਿਮਰਨ ਚੱਲਦਾ ਵਾਹਿਗੁਰੂ ਵਾਹਿਗੁਰੂ ਅੰਦਰੋਂ ਨਿਕਲਦਾ ਫਿਰ ਹੌਲੀ ਹੌਲੀ ਧੁਨ ਵਿੱਚ ਹੋਣਾ ਸ਼ੁਰੂ ਹੋ ਗਿਆ ਫਿਰ ਹੌਲੀ ਹੌਲੀ ਸਤਸੰਗ ਜੀ ਇਹ ਸਿਮਰਨ ਰੋਮ ਰੋਮ ਹੌਲੀ ਹੌਲੀ ਇਹ ਸਿਮਰਨ ਸੁਰਤ ਵਿੱਚ ਹੋਣਾ ਸ਼ੁਰੂ ਹੋ ਗਿਆ ਸੁਰਤ ਤੋਂ ਬਾਅਦ ਫਿਰ ਹੌਲੀ ਹੌਲੀ ਇਹ ਸਿਮਰਨ ਦਸਵੇਂ ਦੁਆਰ 'ਚ ਹੋਣਾ ਸ਼ੁਰੂ ਹੋ ਗਿਆ ਫਿਰ ਇੱਕ ਅਵਸਥਾ ਪੰਜਵੀਂ ਐਸੀ ਆਉਂਦੀ ਹੈ ਛੇਵੀਂ ਅਵਸਥਾ ਜਦੋਂ ਇਹ ਸਿਮਰਨ ਰੋਮ ਰੋਮ ਵਿੱਚ ਹੋਣਾ ਸ਼ੁਰੂ ਹੋ ਜਾਂਦਾ ਗੁਰਮੁਖ ਰੋਮ ਰੋਮ ਹਰ ਧਿਆਵੈ ਜਦੋਂ ਫਿਰ ਇੰਨੀਆਂ ਉੱਚੀਆਂ ਪੌੜੀਆਂ ਚੜ੍ਹਦਾ ਜਾਂਦਾ ਚੜ੍ਹਦਾ ਜਾਂਦਾ ਉੱਤੇ ਜਾ ਕੇ ਤੇ ਫਿਰ ਇਹ ਹਾਲ ਹੋ ਜਾਂਦਾ ਵੀ ਆ ਸਰੀਰ ਵੀ ਬੋਝ ਹੋ ਗਿਆ ਪਹਿਲਾਂ ਘਰ ਹੌਲੀ ਹੌਲੀ ਤਿਆਗਿਆ ਬੱਚਿਆਂ ਦਾ ਮੋਹ ਘਟਾ ਦਿੱਤਾ ਚਾਬੀਆਂ ਬੱਚਿਆਂ ਨੂੰ ਫੜਾਤੀਆਂ ਜ਼ਮੀਨ ਬੱਚਿਆਂ ਨੂੰ ਸੰਭਾਲਤੀ ਘਰ ਬੱਚਿਆਂ ਦੇ ਨਾਲ ਲਵਾ ਦਿੱਤਾ ਬਸ ਹੁਣ ਆ ਸਰੀਰ ਰਹਿ ਗਿਆ ਇਹ ਅਕਾਲ ਪੁਰਖ ਉਹ ਦਿਨ ਦੀ ਉਡੀਕ ਹੈ ਹੱਸ ਕੇ ਉਡੀਕ ਰਿਹਾ ਕਿ ਕਦੋਂ ਉਹ ਸਮਾਂ ਆਵੇ ਆ ਸਰੀਰ ਵੀ ਤੇਰੇ ਲੇਖੇ ਲੱਗ ਜੇ ਆਖੋ ਸਤਨਾਮ ਆ ਸਰੀਰ ਵੀ ਹੁਣ ਤੂੰ ਲੈ ਜਾ ਬਸ ਮੈਨੂੰ ਤੇ ਸਰੀਰ ਵੀ ਬੋਝ ਲੱਗਦਾ ਜਦੋਂ ਮੈਂ ਸਾਰਾ ਕੁਝ ਬੱਚਿਆਂ ਨੂੰ ਸੰਭਾਲਤਾ ਆ ਸਰੀਰ ਵੀ ਹੁਣ ਮੇਰੇ ਤੋਂ ਸਾਂਭਿਆ ਨਹੀਂ ਜਾਂਦਾ ਇਹ ਅਵਸਥਾ ਹੈ ਮੋਹੇ ਮਰਨੇ ਕਾ ਚਾਉ ਹੈ ਖੁਸ਼ੀ ਹੈ ਜਾਣ ਦਾ ਕੋਈ ਡਰ ਨਹੀਂ ਕਿਉਂਕਿ ਪਤਾ ਹੈ ਕਿ ਨਾਮ ਦਾ ਖਜ਼ਾਨਾ ਜਮੈ ਯਾਦ ਰੱਖੋ ਤੁਹਾਡੇ ਚ ਬੜੇ ਬਜ਼ੁਰਗ ਬੈਠੇ ਨੇ ਨਹੀਂ ਤੇ ਬਜ਼ੁਰਗ ਹੋਣਾ ਨਹੀਂ ਤੇ ਬਜ਼ੁਰਗ ਜੇ ਆਪਾਂ ਹੋਏ ਨਹੀਂ ਤੇ ਆਪਾਂ ਬਜ਼ੁਰਗਾਂ ਦਾ ਹਾਲ ਤੇ ਵੇਖਿਆ ਨਾ ਪਿੰਡਾਂ ਵਿੱਚ ਵੇਖੋਗੇ ਤੁਹਾਡੇ ਚ ਪਿੰਡ ਵਿੱਚ 100 ਬਜ਼ੁਰਗ ਨੂੰ ਲੈ ਆਓ 100 ਬਜ਼ੁਰਗ ਵਿੱਚੋਂ ਤੁਹਾਨੂੰ 50% ਉਹ ਮਿਲਣਗੇ ਜਿਹੜੇ ਕਹਿਣਗੇ ਬੜੇ ਸੁਖੀ ਆ ਤੇ 50% ਉਹ ਮਿਲਣਗੇ ਜਿਹੜੇ ਬਾਪੂ ਜੀ ਕਹਿਣਗੇ ਅਸੀਂ ਬੜੇ ਦੁਖੀ ਆ 50% ਬਜ਼ੁਰਗ ਮਾਤਾਵਾਂ ਕਹਿਣਗੀਆਂ ਅਸੀਂ ਬੜੀਆਂ ਸੁਖੀ ਆ ਤੇ 50% ਬੀਬੀਆਂ ਮਾਤਾਵਾਂ ਸਾਡੀਆਂ ਕਹਿਣਗੀਆਂ ਅਸੀਂ ਬੜੀਆਂ ਦੁਖੀ ਆ ਕੁਝ ਕਹਿਣਗੇ ਸਾਡੇ ਬੱਚੇ ਸੇਵਾ ਬੜੀ ਕਰਦੇ ਨੇ ਕੁਝ ਕਹਿਣਗੇ ਕਰਦੇ ਤੇ ਹੈਗੇ ਨੇ ਪਰ ਉਹ ਦੂਜੀ ਸੇਵਾ ਕਰਦੇ ਨੇ ਆਖੋ ਸਤਨਾਮ ਹੁਣ ਬੀਬੀਆਂ ਕਹਿਣਗੀਆਂ ਕਈ ਤੇ ਕਹਿਣਗੀਆਂ ਮੇਰੀਆਂ ਨੂੰਹਾਂ ਮੈਨੂੰ ਬੜਾ ਸਾਂਭਦੀਆਂ ਨੇ ਦੂਜੀਆਂ ਕਹਿਣਗੀਆਂ ਤੰਗ ਕਰਦੀਆਂ ਨੇ ਹੁਣ ਏਦਾਂ ਦਾ ਹਾਲ ਧਿਆਨ ਦਿਓ ਜਿਹੜੇ ਬਾਪੂ ਨੇ ਆਪਣੇ ਨਾਂ ਤੇ 2-4 ਕਿੱਲੇ ਜ਼ਮੀਨ ਦੇ ਰੱਖੇ ਹੋਣ 2-4 ਕਿੱਲੇ ਆਪਣੇ ਨਾਂ ਤੇ ਜ਼ਮੀਨ ਦੇ ਰੱਖੇ ਹੋਣ ਉਹਨੂੰ ਬੁਢੇਪੇ ਦਾ ਕੋਈ ਖਤਰਾ ਨਹੀਂ ਉਹਨੂੰ ਪਤਾ ਹੈ ਕਿ ਮੇਰੇ ਬੱਚੇ ਮੈਨੂੰ ਆਪੇ ਸਾਂਭਣਗੇ ਕਿਉਂਕਿ ਜ਼ਮੀਨ ਕਰਕੇ ਲਾਲਚ ਹੈ ਜਿਹਨੇ ਆਪਣੇ ਨਾਂ 1-2 ਲੱਖ ਰੁਪਇਆ ਰੱਖਿਆ ਹੋਵੇ ਉਹਨੂੰ ਵੀ ਕੋਈ ਫਿਕਰ ਨਹੀਂ ਹੁੰਦਾ ਬੁਢੇਪੇ ਦਾ ਉਹਨੂੰ ਪਤਾ ਮੇਰੇ ਕੋਲ 4 ਪੈਸੇ ਹੈਗੇ ਆ ਮੇਰੇ ਬੱਚੇ ਆਪੇ ਚੁੱਕੀ ਫਿਰਨਗੇ ਤੇ ਜਿਹੜਾ ਸਾਰਾ ਕੁਝ ਬੱਚਿਆਂ ਦੇ ਨਾਂ ਪਹਿਲਾਂ ਲਵਾ ਦਿੰਦਾ ਫਿਰ ਤੇ ਪਤਾ ਨਹੀਂ ਵੀ ਬੱਚੇ ਸਾਂਭਣ ਕਿ ਨਾ ਸਾਂਭਣ ਕਿਉਂਕਿ ਸਰਵਣ ਵਰਗੇ ਪੁੱਤ ਅੱਜ ਬਹੁਤ ਘੱਟ ਜੰਮਦੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਰਵਣ ਵਰਗੇ ਪੁੱਤ ਅੱਜ ਬਹੁਤ ਘੱਟ ਜੰਮਦੇ ਨੇ ਧਿਆਨ ਦੇਣਾ ਜਿਹਦੇ ਕੋਲ ਕੁਝ ਹੈ ਉਹਨੂੰ ਬੁਢੇਪੇ ਦਾ ਕੋਈ ਖਤਰਾ ਨਹੀਂ ਇਸੇ ਤਰ੍ਹਾਂ ਖਤਰਾ ਉਹਨੂੰ ਆ ਜਿਹਦੇ ਪੱਲੇ ਕੁਛ ਨਹੀਂ ਨਾਮ ਦਾ ਧਨ ਬੰਦਗੀ ਅੰਮ੍ਰਿਤ ਵੇਲਾ ਖੰਡੇ ਬਾਟੇ ਦਾ ਅੰਮ੍ਰਿਤ ਬਾਣੀ ਨਿਤਨੇਮ ਸਿਮਰਨ ਸਾਧ ਸੰਗਤ ਦੀਆਂ ਘੜੀਆਂ ਜਿਹਦੇ ਕੋਲ ਬਹੁਤ ਨੇ ਨਾ ਖਜ਼ਾਨਾ ਬਹੁਤ ਜਮਾ ਹੈ ਉਹਨੂੰ ਜਮਾ ਦਾ ਕੋਈ ਖਤਰਾ ਨਹੀਂ ਉਹਨੂੰ ਕਾਹਦਾ ਡਰ ਹੈ ਮੌਤ ਤੋਂ ਉਹਨੂੰ ਪਤਾ ਹੈ ਕਿ ਇੰਨੀ ਸਾਧ ਸੰਗਤ ਕੀਤੀ ਆ ਇੰਨੇ ਦੀਵਾਨਾਂ ਤੇ ਗਿਆ ਇੰਨੀ ਮੈਂ ਬਾਣੀ ਪੜ੍ਹਦਾ ਰਿਹਾ ਇੰਨਾ ਨਿਤਨੇਮ ਸਭ ਤੋਂ ਵੱਡੀ ਗੱਲ ਖੰਡੇ ਬਾਟੇ ਦਾ ਮੈਂ ਅੰਮ੍ਰਿਤ ਛਕਿਆ ਹੋਇਆ ਮੈਨੂੰ ਜਮਾ ਦਾ ਕਾਹਦਾ ਭੈ ਹੈ ਬਾਜਾਂ ਵਾਲੇ ਆਪੇ ਛਡਾਉਣਗੇ ਤੇ ਡਰਦੇ ਹੀ ਮੌਤ ਤੋਂ ਉਹ ਨੇ ਜਿਹਨਾਂ ਨੂੰ ਅੰਦਰਲਾ ਪਾਲਾ ਮਾਰਦਾ ਆਖੋ
ਸਤਨਾਮ
ਅੰਦਰਲਾ ਪਾਲਾ ਮਾਰਦਾ ਵੀ ਡਰਦੇ ਨੇ ਉਹ ਨਹੀਂ 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 ਅਸੀਂ ਤੇ ਅਸੀਂ ਨਹੀਂ ਮਰਨਾ ਚਾਹੁੰਦੇ ਮੌਤ ਨਹੀਂ ਚੰਗੀ ਲੱਗਦੀ ਨਾ ਮਰੀਏ ਅੰਦਰ ਪਾਲਾ ਕਿਉਂਕਿ ਅੰਦਰੋਂ ਖਾਲੀ ਹੈ ਅੰਦਰੋਂ ਥੋਥੇ ਹੈ ਤੇ ਜਿਹਨੇ ਸਾਧ ਸੰਗਤ ਕਮਾਈ ਕੀਤੀ ਆ ਜਿਹਨੇ ਘਾਲਣਾ ਘਾਲੀ ਆ ਨਾ ਉਹ ਕਦੇ ਨਹੀਂ ਡਰਦਾ ਇੱਕ ਪ੍ਰਮਾਣ ਦਿਆ ਸਤ ਸੰਗਤ ਸਾਡੇ ਇਤਿਹਾਸ ਵਿੱਚ ਸਿੱਖ ਕੌਮ ਦੇ ਬੇਅੰਤ ਐਸੇ ਯੋਧੇ ਹੋਏ ਨੇ, ਸੂਰਬੀਰ ਸੂਰਮੇ ਬਹਾਦਰ ਹੋਏ ਨੇ, ਜਿਨ੍ਹਾਂ ਦੀਆਂ ਕਥਾ ਕਹਾਣੀਆਂ, ਜਿਨ੍ਹਾਂ ਦੀਆਂ ਸਾਖੀਆਂ, ਜਿਨ੍ਹਾਂ ਦਾ ਇਤਿਹਾਸ ਪੜ੍ਹੀਦਾ ਨਾ ਜਦੋਂ, ਤੇ ਇੱਕ ਵਾਰੀ ਮਾਣ ਆ ਜਾਂਦਾ। ਧੰਨ ਹੈ ਸਿੱਖੀ, ਸਾਨੂੰ ਮਾਣ ਹੈ, ਅਸੀਂ ਸਿੱਖ ਘਰਾਨਿਆਂ ਵਿੱਚ ਜਨਮ ਲਿਆ, ਸਾਡਾ ਬੜਾ ਵੱਡਾ ਗੌਰਵਮਈ ਵਿਰਸਾ ਹੈ ਸਿੱਖ ਧਰਮ। ਤੇ ਕਈ ਵਾਰੀ ਆਪ ਜੀ ਨੇ ਅਰਦਾਸ ਵਿੱਚ ਇਹ ਸ਼ਬਦ ਸੁਣੇ ਹੋਣਗੇ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਖਾਧੇ। ਤੇ ਕਈ ਵਾਰੀ ਗ੍ਰੰਥੀ ਸਿੰਘ ਸਾਰੇ ਨਹੀਂ, ਕੁਛ ਕੁ ਗ੍ਰੰਥੀ ਸਿੰਘ ਅਰਦਾਸ ਵਿੱਚ ਆ ਨਾਮ ਹੀ ਕਈ ਵਾਰੀ ਲੈ ਦਿੰਦੇ ਨੇ, ਜਿਨ੍ਹਾਂ ਨੇ ਪੁੱਠੀਆਂ ਖੱਲਾਂ ਲੁਹਾਈਆਂ। ਕਈ ਵਾਰੀ ਇਹ ਸ਼ਬਦ ਆਪ ਜੀ ਨੇ ਸੁਣਿਆ ਹੋਇਆ। ਹੁਣ ਜਦੋਂ ਗੱਲ ਆਉਂਦੀ ਆ ਵੀ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਉਦੋਂ ਤੇ ਸਾਡੀਆਂ ਅੱਖਾਂ ਦੇ ਸਾਹਮਣੇ ਭਾਈ ਮਨੀ ਸਿੰਘ ਜੀ ਆ ਜਾਂਦੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਉਦੋਂ ਸਾਡੀਆਂ ਅੱਖਾਂ ਦੇ ਸਾਹਮਣੇ ਭਾਈ ਤਾਰੂ ਸਿੰਘ ਜੀ ਆ ਜਾਂਦੇ, ਚਰਖੜੀਆਂ ਤੇ ਚੜ੍ਹੇ, ਉਦੋਂ ਸਾਡੀਆਂ ਅੱਖਾਂ ਦੇ ਸਾਹਮਣੇ ਭਾਈ ਸ਼ਵੇਗ ਸਿੰਘ ਤੇ ਸ਼ਹਿਬਾਜ ਸਿੰਘ ਆ ਜਾਂਦੇ, ਉਬਲਦੀਆਂ ਦੇਗਾਂ ਵਿੱਚ ਉਬਾਲੇ ਖਾਧੇ, ਉਦੋਂ ਸਾਡੀਆਂ ਅੱਖਾਂ ਦੇ ਸਾਹਮਣੇ ਅਰਦਾਸ ਵਿੱਚ ਖੜੇ ਆ ਸੁਰਤ ਦੇ ਵਿੱਚ ਭਾਈ ਦਿਆਲਾ ਜੀ ਦਿਆਲਦਾਸ ਜੀ ਆ ਜਾਂਦੇ ਨੇ, ਪੁੱਠੀਆਂ ਖੱਲਾਂ ਲੋ। ਜਦੋਂ ਇਹ ਗੱਲ ਆਉਂਦੀ ਆ ਵੀ ਉਬਲਦੀਆਂ ਦੇਗਾਂ ਵਿੱਚ ਉਬਾਲੇ ਖਾਧੇ, ਆਰਿਆਂ ਨਾਲ ਤਨ ਚਰਵਾਏ, ਤੇ ਭਾਈ ਮਤੀ ਦਾਸ ਜੀ ਦੀ ਯਾਦ ਆ ਜਾਂਦੀ ਆ, ਜਦੋਂ ਪੁੱਠੀਆਂ ਖੱਲਾਂ ਲੁਹਾਈਆਂ ਅਰਦਾਸ ਹੁੰਦੀ ਆ, ਉਦੋਂ ਕੌਣ ਯਾਦ ਆਉਂਦਾ? ਸਿੱਖ ਹਿਸਟਰੀ ਜਿਹੜੀ ਹੈ ਸਾਡੀ, ਸਾਡੇ ਸਾਹਮਣੇ ਅਰਦਾਸ ਵਿੱਚ ਘੁੰਮਦੀ ਹੈ। ਅਰਦਾਸ ਦਾ ਭਾਵ ਇਹ ਆ ਵੀ ਜਦੋਂ ਸਿੰਘਾਂ ਸਿੰਘਣੀਆਂ ਦੇ ਨਾਂ ਲਏ ਜਾਣ, ਸਿੱਖ ਅਰਦਾਸ ਵਿੱਚ ਖੜਾ ਹੋਵੇ, ਉਹਦੀਆਂ ਅੱਖਾਂ ਦੇ ਸਾਹਮਣੇ ਐ ਚੱਲਦੇ ਹੋਣ ਵੀ ਮਤੀ ਦਾਸ ਜੀ ਦਾ ਧਿਆਨ ਧਰੋ, ਮਨੀ ਸਿੰਘ ਦਾ ਧਿਆਨ ਧਰੋ, ਤੇ ਦਿਆਲਦਾਸ ਜੀ ਦਾ ਧਿਆਨ ਧਰੋ, ਬਲਦੀ ਦੇਗ ਚ ਬੈਠੇ ਸਾਹਮਣੇ ਆ ਜਾਣ, ਮਤੀ ਦਾਸ ਜੀ ਆਰੇ ਨਾਲ ਚੀਰਦੇ ਚੀਰੇ ਚੀਰਦੇ ਹੋਏ ਦਿਸ ਪੈਣ। ਤੇ ਜਦੋਂ ਆਉਂਦੀ ਹੈ ਪੁੱਠੀਆਂ ਖੱਲਾਂ ਲੁਹਾਈਆਂ, ਉਦੋਂ ਕਿਹਨੂੰ ਯਾਦ ਕਰੀਏ? ਉਹ ਕੌਣ ਸੀ? ਉਹ ਸਾਡੀ ਸਿੱਖ ਕੌਮ ਦਾ ਬੜਾ ਵੱਡਾ ਹੀਰਾ ਸੀ। ਕੌਣ ਸੀ? ਭਾਈ ਸਾਹਿਬ ਭਾਈ ਜੈ ਸਿੰਘ ਜੀ ਖਲਕਟ, ਪਟਿਆਲੇ ਦੇ ਕੋਲ। ਜਦੋਂ ਆਪ ਜੀ ਪਟਿਆਲੇ ਤੋਂ ਕਦੇ ਫਤਿਹਗੜ੍ਹ ਸਾਹਿਬ ਜਾਓ, ਫਤਿਹਗੜ੍ਹ ਸਾਹਿਬ, ਤੇ ਰਸਤੇ ਦੇ ਵਿੱਚ ਪਟਿਆਲੇ ਤੋਂ ਲਗਭਗ 5 ਜਾਂ 6 ਕਿਲੋਮੀਟਰ ਦੇ ਏਰੀਏ 'ਚ ਇੱਕ ਪਿੰਡ ਆਏਗਾ ਰੋਡ ਦੇ ਉੱਤੇ, ਬਾਰਨ, ਬਾਰਨ ਪਿੰਡ ਆਏਗਾ। ਉਹ ਪਿੰਡ ਦਾ ਬੋਰਡ ਲੱਗਾ ਬਾਹਰ, ਪਿੰਡ ਬਾਰਨ। ਤੇ ਆਪ ਜੀ ਨੂੰ ਸੜਕ ਦੇ ਉੱਤੇ ਜਾਂਦਿਆਂ, ਸੜਕ ਦੇ ਉੱਤੇ ਰਸਤੇ 'ਚ ਇੱਕ ਬੋਰਡ ਦਿਸੇਗਾ, ਉਹ ਬੋਰਡ ਉੱਤੇ ਫੋਟੋ ਛੱਪੀ, ਇੱਕ ਚਿੱਤਰ ਬਣਿਆ ਹੋਇਆ, ਦੋ ਜਲਾਦ ਖੜੇ ਨੇ, ਦੋ ਤਿੰਨ ਜਲਾਦ, ਤੇ ਭਾਈ ਜੈ ਸਿੰਘ ਨੂੰ ਪੁੱਠਾ ਬੰਨਿਆ ਦਰਖਤ ਨਾਲ, ਸਿਰ ਉਹਦਾ ਥੱਲੇ ਨੂੰ ਆ, ਲੱਤਾਂ ਉਹਦੀਆਂ ਰੱਸਾ ਪਾ ਕੇ ਉੱਪਰ ਬੰਨੀਆਂ ਹੋਈਆਂ ਨੇ, ਤੇ ਉਹਦੀ ਖੱਲ ਉਤਾਰੀ ਜਾ ਰਹੀ ਹੈ, ਤੇ ਉਹਦੇ ਉੱਤੇ ਲਿਖਿਆ ਹੋਇਆ ਗੁਰਦੁਆਰਾ ਸਾਹਿਬ ਤੇ ਤੀਰ ਪਾਇਆ ਵੀ ਇੱਧਰ ਨੂੰ। ਤੇ ਉਹ ਬਾਰਨ ਪਿੰਡ ਦੇ ਵੱਡੇ ਰੋਡ ਦੇ ਉੱਤੋਂ, ਜੀ ਟੀ ਰੋਡ ਤੋਂ ਮਸਾਂ ਹੀ 2 ਕਿੱਲੇ 2 ਏਕੜ ਪਿੱਛੇ ਹਟਵਾਂ ਉਹ ਅਸਥਾਨ ਅੱਜ ਵੀ ਮੌਜੂਦ ਆ ਜਿੱਥੇ ਭਾਈ ਜੈ ਸਿੰਘ ਦੀ ਖੱਲ ਉਤਾਰੀ ਗਈ। ਅਖੋ ਸਤਨਾ
ਵਾਹਿਗੁਰੂ।
ਉਸ ਪਿੰਡ ਵਿੱਚ ਦੀਵਾਨ ਲੱਗੇ ਪਿੱਛੇ ਜੇ 1.5 ਜਾਂ 2 ਸਾਲ ਹੋ ਗਏ ਹੋਣਗੇ, ਤੇ ਦਾਸ ਨੇ ਜਦੋਂ ਉੱਥੋਂ ਦਾ ਇਤਿਹਾਸ ਵੇਖਿਆ ਤੇ ਮੈਂ ਹੈਰਾਨ ਹੋ ਗਿਆ ਵੇਖ ਕੇ। ਪਿੰਡ ਵਾਲਿਆਂ ਨੂੰ ਇਕੱਠੇ ਕੀਤਾ, ਮੈਂ ਕਿਹਾ ਏਡਾ ਵੱਡਾ ਤੁਹਾਡੇ ਪਿੰਡ ਦਾ ਇਤਿਹਾਸ ਤੇ ਸਾਡੇ ਆਗੂਆਂ ਨੇ ਜਾਂ ਸਿੱਖਾਂ ਨੇ ਇਹਨੂੰ ਉਜਾਗਰ ਕਿਉਂ ਨਹੀਂ ਕੀਤਾ, ਏਡਾ ਵੱਡਾ ਇਤਿਹਾਸ। ਤੇ ਫਿਰ ਉਹ ਦੀਵਾਨ ਵਿੱਚ ਵੀ ਸੁਣਾਇਆ, ਹੌਲੀ ਹੌਲੀ ਟੇਪਾਂ 'ਚ ਵੀ ਆਇਆ। ਹੁਣ ਮਹਾਰਾਜ ਦੀ ਕਿਰਪਾ ਨਾਲ ਉਹ ਅਸਥਾਨ, ਮਹਾਰਾਜ ਕਿਰਪਾ ਨਾਲ ਉੱਥੇ ਦਰਬਾਰ ਸਾਹਿਬ ਤੇ ਪਹਿਲਾਂ ਵੀ ਬਣਿਆ ਸੀ, ਮਹਾਰਾਜ ਦਾ ਪ੍ਰਕਾਸ਼ ਸੀ, ਤੇ ਹੌਲੀ ਹੌਲੀ ਉਹ ਉਜਾਗਰ ਹੋ ਰਿਹਾ। ਹੁਣ ਭਾਈ ਜੈ ਸਿੰਘ ਦਾ ਇਹ ਗੱਲ ਚੱਲ ਰਹੀ ਸੀ ਵੀ ਮੋਹੇ ਮਰਨੇ ਕਾ ਚਾਓ ਹੈ, ਇਹ ਬਣਦਾ ਕਿਵੇਂ? ਮਨ ਦਾ ਪਾਲਾ, ਮੌਤ ਦਾ ਭੈ ਖਤਮ ਕਿਵੇਂ ਹੁੰਦਾ? ਇਹ ਹੁਣ ਅਰਜ਼ ਕਰਨੀ ਚਾਹੁੰਦਾ। ਉਹ ਬਾਰਨ ਪਿੰਡ ਦਾ ਪਹਿਲਾ ਨਾਂ ਸੀ ਮੁਗਲ ਮਾਜਰਾ ਕਈ ਪਿੰਡਾਂ ਦੇ ਨਾਂ ਅੱਗੇ ਤੋਂ ਅੱਗੇ ਬਦਲੇ ਨੇ ਇਹ ਕਿਸੇ ਸਮੇਂ ਨਾਂ ਸੀ ਮੁਗਲ ਮਾਜਰਾ ਔਰ ਇਸ ਮੁਗਲ ਮਾਜਰੇ ਪਿੰਡ ਦੇ ਰਹਿਣ ਵਾਲਾ ਭਾਈ ਜੈ ਸਿੰਘ ਰਮਦਾਸੀਏ ਸਿੰਘ ਜਿਨ੍ਹਾਂ ਨੂੰ ਕਹਿੰਦੇ ਆ ਨਾ ਆਪਾਂ ਰਮਦਾਸੀਏ ਸਿੱਖ ਇਹ ਉਹਨਾਂ ਵਿੱਚੋਂ ਸੀ ਇੱਥੇ ਨਾਲ ਲੱਗਦੀ ਬੇਨਤੀ ਇਹ ਵੀ ਕਰਦੇ ਆ ਜਾਤਾਂ ਕਪਾਤਾਂ ਗੁਰੂ ਘਰ ਵਿੱਚ ਨਹੀਂ ਸਤਿਗੁਰਾਂ ਨੇ ਜਾਤ ਦਾ ਖੰਡਨ ਕੀਤਾ ਇੱਥੇ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਕੋਈ ਜ਼ਿਮੀਂਦਾਰ ਜਾਂ ਰਮਦਾਸੀਆ ਠੀਕ ਆ ਆਪਾਂ ਇਹ ਗੱਲਾਂ ਕਹਿੰਦੇ ਆ ਪਰ ਸਤ ਸੰਗਤ ਇਹ ਵੱਡਾ ਤੇ ਛੋਟਾ ਸਮਝਣਾ ਨਹੀਂ ਚਾਹੀਦਾ ਕਿਸੇ ਨੂੰ ਭਾਈ ਜੈ ਸਿੰਘ ਜੀ ਉਹ ਇਸ ਬਰਾਦਰੀ ਨਾਲ ਸੰਬੰਧ ਰੱਖਦੇ ਸੀ ਤੇ ਸਤਸੰਗ ਜੀ ਬੜੀ ਪਿਆਰ ਵਾਲੀ ਰੂਹ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਅਨੰਦਪੁਰ ਸਾਹਿਬ ਗਏ ਹੱਥ ਜੋੜੇ ਗਲ 'ਚ ਪੱਲਾ ਪਾਇਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੇਖ ਕੇ ਸਰੂਪ ਉਸ ਸਿੰਘ ਦਾ ਤੇ ਦਾੜਾ ਪ੍ਰਕਾਸ਼ ਵੇਖ ਕੇ ਤੇ ਮਹਾਰਾਜ ਬੜੇ ਖੁਸ਼ ਹੋਏ ਤੇ ਪੁੱਛਦੇ ਨੇ ਤੇਰਾ ਨਾਂ ਕੀ ਏ ਮਹਾਰਾਜ ਮੇਰਾ ਨਾਂ ਜੈ ਰਾਮ ਤੇ ਸਤਿਗੁਰਾਂ ਨੇ ਆਖਿਆ ਭਾਈ ਰਾਮ ਤੋਂ ਸਿੰਘ ਬਣ ਜਾ ਭਾਈ ਕਹਿੰਦਾ ਮਹਾਰਾਜ ਸਤਿਵਚਨ ਫਿਰ ਅੰਮ੍ਰਿਤ ਦੀ ਦਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤੀ ਤੇ ਇਹਨੇ ਫਿਰ ਨਾਂ ਰੱਖਿਆ ਜੈ ਸਿੰਘ ਹੁਣ ਗੁਰੂ ਗੋਬਿੰਦ ਸਿੰਘ ਤੋਂ ਅੰਮ੍ਰਿਤ ਵੀ ਲਿਆ ਤੇ ਬਾਕੀ ਥਾਪੜਾ ਵੀ ਲਿਆ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਤੇ ਮੱਥਾ ਵੀ ਟੇਕਿਆ ਐਸਾ ਰੰਗ ਚੜ ਗਿਆ ਹਰ ਸਮੇਂ ਜਪਜੀ ਸਾਹਿਬ ਪੜਦਾ ਰਹਿੰਦਾ ਦੱਸਿਆ ਜਾਂਦਾ 25 ਪਾਠ ਜਪਜੀ ਸਾਹਿਬ ਦੇ ਕਰਕੇ ਤੇ ਪ੍ਰਸ਼ਾਦਾ ਫੇਰ ਛਕਦਾ ਸੀ ਆਖੋ ਸਤਨਾਮ
ਵਾਹਿਗੁਰੂ
ਨਿਰਭਉ ਜਪੈ ਸਗਲ ਭਉ ਮਿਟੈ ਰੋਜ਼ 25 ਪਾਠ ਜਪਜੀ ਸਾਹਿਬ ਦੇ ਕਰਕੇ ਭਾਈ ਜੈ ਸਿੰਘ ਫੇਰ ਪ੍ਰਸ਼ਾਦਾ ਛਕਦਾ ਸੀ ਗੁਰਮੁਖੋ ਐਵੇਂ ਹੀ ਅੰਦਰਲਾ ਪਾਲਾ ਖਤਮ ਨਹੀਂ ਹੋ ਜਾਂਦਾ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਮਰ ਦੀ ਹਜ਼ੂਰੀ ਵਿੱਚ ਬੈਠਾ ਦਾਸ ਦਾਵੇ ਨਾਲ ਇਹ ਗੱਲ ਕਹਿੰਦਾ ਅੱਜ ਤੋਂ ਹੀ 5 ਪਾਠ ਜਪਜੀ ਸਾਹਿਬ ਦੇ ਕਰਨ ਦਾ ਸੁਭਾਵ ਨਾਲੋ 5 ਪਾਠ ਜਪਜੀ ਸਾਹਿਬ ਦੇ ਜੇ ਆਰਾਮ ਨਾਲ ਕਰਨੇ ਹੋਣਗੇ ਤੇ ਘੰਟਾ ਲੱਗੇਗਾ ਆਰਾਮ ਨਾਲ ਇੱਕ ਘੰਟਾ ਅੱਜ ਤੋਂ ਨੀਂਦ ਦਾ ਛੱਡ ਕੇ ਵੀ ਅੱਗੇ ਜੇ 8 ਘੰਟੇ ਸੌਂਦੇ ਆ ਅੱਜ 7 ਹੀ ਬਹੁਤ ਨੇ ਜੇ 7 ਸੌਂਦੇ ਆ ਤੇ 6 ਬਹੁਤ ਨੇ ਇਸ਼ਨਾਨ ਕਰਕੇ 5 ਪਾਠ ਜਪਜੀ ਸਾਹਿਬ ਦੇ ਰੋਜ਼ ਕਰੀ ਚੱਲੋ ਕਰੀ ਚੱਲੋ ਕਰੀ ਚੱਲੋ ਫਿਰ ਮੌਤ ਦਾ ਭੈ ਖਤਮ ਹੋ ਜਾਏਗਾ ਮੌਤ ਦਾ ਡਰ ਖਤਮ ਹੋ ਜਾਏਗਾ ਅੰਦਰਲਾ ਪਾਲਾ ਖਤਮ ਹੋ ਜਾਏਗਾ ਬਾਹਰਲਾ ਪਾਲਾ ਕਰਨ ਖਤਮ ਕਰਨ ਦੇ ਸਾਧਨ ਨੇ ਕੰਬਲ ਲੈ ਲਓ ਕੋਟ ਪਾ ਲਓ ਕੋਟੀਆਂ ਪਾ ਲਓ ਸਵੈਟਰ ਪਾ ਲਓ ਅੱਗ ਬਾਲ ਲਓ ਧੂਣੀਆਂ ਲਾ ਲਓ ਅੰਦਰਲਾ ਪਾਲਾ ਖਤਮ ਕਰਨ ਦਾ ਸਤਿਗੁਰਾਂ ਨੇ ਢੰਗ ਦੱਸਿਆ ਕਹਿੰਦੇ ਬਾਣੀ ਨਾਲ ਜੁੜ ਜਾਓ ਜਪਜੀ ਸਾਹਿਬ ਨਾਲ ਜੁੜ ਜਾਓ ਅੰਦਰਲਾ ਪਾਲਾ ਖਤਮ ਕਰ ਦੇਣਾ ਜਪਜੀ ਸਾਹਿਬ ਨੇ ਆਖੋ ਸਤਨਾਮ ਮੌਤ ਦਾ ਭੈ ਮੌਤ ਦਾ ਡਰ ਜਪਜੀ ਸਾਹਿਬ ਦੀ ਬਾਣੀ ਨੇ ਖਤਮ ਕਰ ਦੇਣਾ ਧਿਆਨ ਦੇਣਾ ਸਤਸੰਗ ਜੀ 25-25 ਪਾਠ ਜਪਜੀ ਸਾਹਿਬ ਦਾ ਨਿਤਨੇਮ ਕਰਕੇ ਫਿਰ ਭਾਈ ਜੈ ਸਿੰਘ ਪ੍ਰਸ਼ਾਦਾ ਛਕਦਾ ਸੀ ਦੱਸਿਆ ਜਾਂਦਾ ਹੈ ਇੱਕ ਨਵਾਬ ਸਰਹੰਦ ਤੋਂ ਪਟਿਆਲੇ ਆਇਆ ਪਟਿਆਲਾ ਰਿਆਸਤ ਸੀ ਸਰਹੰਦ ਤੋਂ ਜਦੋਂ ਉਹ ਪਟਿਆਲੇ ਲੰਘਿਆ ਜਾ ਰਿਹਾ ਸੀ ਨਾ ਤੇ ਲੋਕ ਉਹਨੂੰ ਸਲਾਮਾ ਕਰਦੇ ਨੇ ਮੱਥੇ ਟੇਕਦੇ ਨੇ ਭਾਈ ਜੈ ਸਿੰਘ ਇਸ਼ਨਾਨ ਕਰਦਾ ਸੀ ਬੈਠਾ ਭਾਈ ਜੈ ਸਿੰਘ ਇਦਾਂ ਡੋਲ ਭਰ ਭਰ ਕੇ ਪਾਣੀ ਦੇ ਆਪਣੇ ਪਿੰਡੇ ਤੇ ਪਾਈ ਜਾਂਦਾ ਆਪਣੇ ਸਰੀਰ ਤੇ ਪਾਈ ਜਾਂਦਾ ਹੈ ਤੇ ਜਦੋਂ ਕੋਲੋਂ ਦੀ ਲੱਗਿਆ ਨਾ ਲੰਘਣ ਨਵਾਬ ਇਹਨੇ ਨਵਾਬ ਵੱਲ ਵੇਖਿਆ ਨਵਾਬ ਨੇ ਜੈ ਸਿੰਘ ਵੱਲ ਵੇਖਿਆ ਬੜਾ ਤਕੜਾ ਸਰੀਰ ਬੜਾ ਕਮਾਇਆ ਹੋਇਆ ਤੇ ਸ੍ਰੀ ਸਾਹਿਬ ਇਦਾਂ ਦਸਤਾਰ ਦੇ ਉੱਤੇ ਬੰਨੀ ਹੋਈ ਸੀ ਕਿ ਇਸ਼ਨਾਨ ਕਰ ਰਿਹਾ ਸੀ ਤੇ ਜਦੋਂ ਉਹ ਨਵਾਬ ਕੋਲੋਂ ਦੀ ਲੱਗਿਆ ਲੰਘਣ ਤੇ ਸਾਰੇ ਸਿਜਦਾ ਕਰਦੇ ਨੇ ਇਹਨੇ ਨਵਾਬ ਅੱਗੇ ਸਿਰ ਨਹੀਂ ਚੁਕਾਇਆ ਨਵਾਬ ਅੱਗੇ ਸਿਰ ਨਹੀਂ ਚੁਕਾਇਆ ਜਦੋਂ ਸਿਰ ਨਾ ਝੁਕਾਇਆ ਤੇ ਨਵਾਬ ਨੇ ਵੇਖਿਆ ਵੀ ਮੱਥੇ ਤੇ ਤਿਉੜੀ ਪਾਈ ਖਲੋਤਾ ਹੈ ਬੜਾ ਰੋਬ ਹੈ ਇਹਦਾ ਰੁਕੋ ਬਈ ਸਾਰਾ ਕਾਫਲਾ ਰੋਕ ਲਿਆ ਉਹਨੂੰ ਕਹਿੰਦੇ ਇੱਧਰ ਆ ਨੇੜੇ ਭਾਈ ਜੈ ਸਿੰਘ ਜੀ ਇਸ਼ਨਾਨ ਕਰਦੇ ਕਰਦੇ ਉਵੇਂ ਹੀ ਕੱਪੜਾ ਜੋ ਵੀ ਸੀ ਉੱਪਰ ਲਪੇਟਿਆ ਤੇ ਚਲੇ ਗਏ ਕੋਲ ਹਾਂਜੀ ਦੱਸੋ ਕਹਿੰਦੇ ਤੂੰ ਸਾਡੇ ਅੱਗੇ ਸਿਰ ਕਿਉਂ ਨਹੀਂ ਝੁਕਾਇਆ ਭਾਈ ਜੈ ਸਿੰਘ ਜੀ ਉਸ ਸਮੇਂ ਕਹਿਣ ਲੱਗੇ ਪਹਿਲਾਂ ਝੁਕਾਉਂਦੇ ਰਹੇ ਆ ਜੀ ਪਰ ਇਹ ਹੁਣ ਸਿਰ ਜਿਹੜਾ ਗੁਰੂ ਦੀ ਅਮਾਨਤ ਹੈ ਮੇਰਾ ਹੈ ਨਹੀਂ ਉੱਥੇ ਝੁਕਾਉਣਾ ਜਿੱਥੇ ਮੇਰਾ ਗੁਰੂ ਕਹਿੰਦਾ ਆਖੋ
ਸਤਨਾਮ
ਇਹਦੀ ਮਲਕੀਅਤ ਹੁਣ ਮੇਰੀ ਨਹੀਂ ਰਹੀ ਇਹ ਡੋਰ ਉਹਦੇ ਹੱਥ ਇਹ ਸਿਰ ਹੈ ਅਮਾਨਤ ਸਤਿਗੁਰ ਦੀ ਇਹ ਸਿਰ ਹੈ ਅਮਾਨਤ ਸਤਿਗੁਰ ਦੀ ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ, ਇਹ ਦਿਲ ਹੈ ਅਮਾਨਤ ਸਤਿਗੁਰ ਦੀ, ਥਾਂ ਥਾਂ ਤੇ ਲਗਾਇਆ ਨਹੀਂ ਜਾਂਦਾ। ਇਹ ਸਿਰ ਝੁਕਦਾ ਹੈ ਜਾਂ ਆਪਣੇ ਗੁਰੂ ਅੱਗੇ ਜਾਂ ਫਿਰ ਉਹਨਾਂ ਅੱਗੇ ਝੁਕਦਾ ਹੈ ਜਿਨ੍ਹਾਂ ਦੇ ਅੰਦਰ ਗੁਰੂ ਬੈਠਾ ਹੈ। ਆਖੋ ਸਤਨਾਮ, ਤੇਰੇ ਅੰਦਰ ਮੇਰਾ ਗੁਰੂ ਨਹੀਂ ਬੈਠਾ। ਹੁਣ ਸਾਧ ਸੰਗਤ ਅੱਗੇ ਵੀ ਆ ਕੇ ਅਸੀਂ ਸਿਰ ਝੁਕਾਉਂਦੇ ਹਾਂ ਨਾ, ਮਾਤਾ ਪਿਤਾ ਅੱਗੇ ਵੀ ਸਤਿਕਾਰ ਬਣਦਾ, ਉਹ ਸਤਿਕਾਰ ਹੋਰ ਹੈ। ਇੱਕ ਮੱਥਾ ਟੇਕਣਾ ਹੁੰਦਾ ਗੁਰੂ ਨੂੰ, ਇੱਕ ਸਤਿਕਾਰ ਹੁੰਦਾ ਆਪਣੇ ਉਸਤਾਦ ਦਾ, ਇੱਕ ਸਤਿਕਾਰ ਹੁੰਦਾ ਮਾਤਾ ਪਿਤਾ ਦਾ। ਜਿਹੜਾ ਸਤਿਕਾਰ ਅਸੀਂ ਆਪਣੇ ਉਸਤਾਦ ਦਾ ਕਰਨੇ ਆ ਜਾਂ ਗੁਰਮੁਖਾਂ ਦਾ ਕਰਨੇ ਆ ਜਾਂ ਮਾਤਾ ਪਿਤਾ ਦੇ ਗੋਡੀ ਹੱਥ ਲਾਈਦੇ ਨੇ, ਪਰ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਲਾ ਸਤਿਕਾਰ ਨਹੀਂ ਆਪਾਂ ਕਰਦੇ। ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਹੈ ਉਹ ਕੋਈ ਹੋਰ ਗੱਲ ਹੈ। ਇੱਕ ਮਾਤਾ ਪਿਤਾ ਦੇ ਗੋਡੀ ਹੱਥ ਲਾ ਦੇਣੇ, ਵੱਡੇ ਭਰਾ ਦੇ ਗੋਡੀ ਹੱਥ ਲਾ ਦੇਣੇ, ਮਾਤਾ ਦਾਦੀ ਦੇ ਗੋਡੀ ਹੱਥ ਲਾ ਦੇਣੇ, ਕਿਸੇ ਗੁਰਮੁਖ ਨੂੰ ਮਿਲ ਕੇ ਵੇਖਿਆ। ਜੇ ਹੁਣ ਆਮ ਕਰਕੇ ਕਈ ਅੰਮ੍ਰਿਤਧਾਰੀ ਸਿੰਘ ਜੇ ਉਹ ਕਿਤੇ ਕਿਸੇ ਸਿੱਖਿਆ ਲੈਣੀ ਚਾਹੁੰਦਾ ਹੋਵੇ ਤੇ ਉਹਨੂੰ ਆਕੜ ਕੇ ਨਹੀਂ ਖਲੋਣਾ ਪਏਗਾ, ਉਹਨੂੰ ਝੁਕਣਾ ਪਏਗਾ। ਜੇ ਉਹਨੇ ਕੁਝ ਸਿੱਖਣਾ ਹੈ, ਅੰਮ੍ਰਿਤਧਾਰੀ ਸਤਿਕਾਰ ਜ਼ਰੂਰ ਆ, ਪਰ ਗੁਰੂ ਦਾ ਸਤਿਕਾਰ ਜਿਹੜਾ ਉਹ ਇੱਕ ਸ਼ਰਧਾ ਭਾਵਨਾ ਨਾਲ, ਇਹ ਇੱਕ ਸਤਿਕਾਰ ਝੁਕਣਾ। ਕਹਿੰਦੇ ਤੇਰੇ ਅੰਦਰ ਵੀ ਗੁਰੂ ਨਹੀਂ ਵਸਿਆ ਜਿਹੜਾ ਮੈਂ ਤੇਰੇ ਅੱਗੇ ਝੁਕਾਂ, ਇਹ ਸਿਰ ਗੁਰੂ ਤੋਂ ਬਿਨਾਂ ਕਦੇ ਕਿਸੇ ਅੱਗੇ ਝੁਕ ਨਹੀਂ ਸਕਦਾ। ਭਾਈ ਜੈ ਸਿੰਘ ਜੀ ਜਦੋਂ ਉਹਨਾਂ ਨੇ ਇਹ ਜਵਾਬ ਦਿੱਤਾ ਤੇ ਉਸ ਸਮੇਂ ਉਹ ਨਵਾਬ ਕਹਿਣ ਲੱਗਾ ਤੂੰ ਨਹੀਂ ਝੁਕਣਾ? ਕਹਿੰਦੇ ਨਹੀਂ, ਚੱਲ ਨਾ ਝੁਕ, ਆ ਚੱਕ ਮੇਰੀ ਪੰਡ। ਇਹ ਪੰਡ ਜਿਹੜੀ ਹੈ ਨਾ, ਇਹ ਪਟਿਆਲਾ ਰਿਆਸਤ ਤੱਕ ਚੱਕ ਕੇ ਲੈ ਕੇ ਚੱਲ, ਤੇਰੀ ਇਹ ਸਜ਼ਾ। ਸਾਰੇ ਲੋਕ ਸੁਣਦੇ ਸੀ ਆਲੇ ਦੁਆਲੇ, ਤੇਰੀ ਇਹ ਸਜ਼ਾ ਹੈ, ਤੂੰ ਮੈਨੂੰ ਸਿਜਦਾ ਨਹੀਂ ਕੀਤਾ, ਤੂੰ ਮੇਰੇ ਅੱਗੇ ਝੁਕਿਆ ਨਹੀਂ, ਇਹ ਪੰਡ ਚੁੱਕ ਤੇ ਉੱਥੋਂ ਤੱਕ ਲੈ ਕੇ ਚੱਲ ਪਟਿਆਲੇ ਰਿਆਸਤ ਤੱਕ। ਭਾਈ ਜੈ ਸਿੰਘ ਕਹਿੰਦਾ ਇਹ ਮੈਨੂੰ ਮਨਜ਼ੂਰ ਆ ਪਰ ਤੇਰੇ ਅੱਗੇ ਸਿਰ ਨਹੀਂ ਝੁਕਾਉਣਾ, ਇਹ ਮਨਜ਼ੂਰ ਆ। ਜਦੋਂ ਭਾਈ ਜੈ ਸਿੰਘ ਨੇ ਇਉਂ ਕਰਕੇ ਹੱਥ ਪਾਇਆ ਨਾ ਪੰਡ ਨੂੰ ਤੇ ਭਾਈ ਸਾਹਿਬ ਪੁੱਛਦੇ ਨੇ ਉਹ ਭਾਈ ਮੈਨੂੰ ਇਹ ਤੇ ਦੱਸੋ ਇਹ ਪੰਡ ਵਿੱਚ ਹੈ ਕੀ, ਇਹ ਪੰਡ 'ਚ ਹੈ ਕੀ? ਕਹਿੰਦੇ ਇਹ ਪੰਡ ਦੇ ਵਿੱਚ ਹੈ ਨਵਾਬ ਸਾਹਿਬ ਦਾ ਹੁੱਕਾ, ਹੁੱਕੇ ਤੋਂ ਭਾਵ ਤੰਬਾਕੂ, ਇਹਦੇ 'ਚ ਹੁੱਕਾ ਹੈ ਜੀ। ਜਦੋਂ ਏਦਾਂ ਹੱਥ ਪਾਇਆ ਹੋਇਆ ਸੀ ਐ ਹੱਥ ਪਰੇ ਛੱਡਤੇ, ਮਿੱਟੀ ਨਾਲ ਹੱਥ ਮਾਂਜੇ। ਆਖੋ
ਸਤਨਾਮ।
ਕਹਿੰਦੇ ਤੰਬਾਕੂ ਹੁੱਕਾ ਪਾਇਆ ਇਹਦੇ ਵਿੱਚ? ਭਾਈ ਜੈ ਸਿੰਘ ਜੀ ਕਹਿਣ ਲੱਗੇ ਇਹ ਤੰਬਾਕੂ ਵਾਲੀ ਪੰਡ ਨੂੰ ਮੈਂ ਆਪਣੇ ਸਿਰ ਤੇ ਨਹੀਂ ਚੁੱਕ ਸਕਦਾ। ਕਹਿੰਦੇ ਕਿਉਂ ਨਹੀਂ ਚੁੱਕ ਸਕਦਾ? ਕਹਿੰਦੇ ਇਹ ਕੇਸ ਨੇ ਨਾ ਜਿਹੜੇ ਕੇਸ, ਇਹ ਨੇ ਗੁਰੂ ਕੀ ਮੋਹਰ, ਇਹਨਾਂ ਕੇਸਾਂ ਦੇ ਵਿੱਚ ਪੰਜ ਚੂਲੇ ਅੰਮ੍ਰਿਤ ਦੇ ਪਾਏ ਹੋਏ ਨੇ, ਅੰਮ੍ਰਿਤ ਦੇ, ਤੇ ਜੇ ਮੈਂ ਉਹਦੇ ਉੱਤੇ ਤੰਬਾਕੂ ਰੱਖਦਾ ਮੇਰੇ ਸਿਰ ਦੀ ਬੇਅਦਬੀ ਨਹੀਂ, ਇਹ ਖੰਡੇ ਬਾਟੇ ਦੇ ਅੰਮ੍ਰਿਤ ਦੀ ਬੇਅਦਬੀ ਹੋਏਗੀ। ਤੇ ਅੰਮ੍ਰਿਤ ਜਿਹੜਾ ਇਹ ਬਾਣੀ ਚੋਂ ਨਿਕਲਿਆ, ਬਾਣੀ ਦੀ ਬੇਅਦਬੀ, ਇਹ ਨਿਰੰਕਾਰ ਦੀ ਬੇਅਦਬੀ, ਕਿਉਂਕਿ ਵਾਹੋ ਵਾਹੋ ਬਾਣੀ ਨਿਰੰਕਾਰ, ਇਹ ਬਖਸ਼ਿਆ ਕਿਵੇਂ ਜਾਊ ਮੈਂ? ਮੈਂ ਪੰਡ ਸਿਰ ਤੇ ਨਹੀਂ ਚੁੱਕਣੀ। ਜਦੋਂ ਜੈ ਸਿੰਘ ਨੇ ਇੱਦਾਂ ਕਰਕੇ ਜਵਾਬ ਦਿੱਤਾ ਨਾ, ਤੇ ਕਹਿੰਦੇ ਨੇ ਉਸ ਸਮੇਂ ਨਵਾਬ ਨੂੰ ਚੜ ਗਿਆ ਗੁੱਸਾ। ਕਹਿੰਦੇ ਵੀ ਗੱਲ ਸੁਣ ਲੈ, ਜਾਂ ਤੇ ਸਿਜਦਾ ਕਰ ਦੇ ਜਾਂ ਪੰਡ ਚੁੱਕ ਲੈ ਤੰਬਾਕੂ ਵਾਲੀ, ਤੇ ਨਹੀਂ ਤੇ ਫਿਰ ਮੁਸਲਮਾਨ ਬਣ ਜਾ, ਆ ਜਿਹੜੀ ਕਿਰਪਾਨ ਜੀ ਪਾਈ ਹੋਈ ਇਹਨੂੰ ਲਾ ਦੇ। ਤੇ ਚੌਥਾ ਉਹਨੇ ਆਖਿਆ ਜੇ ਤਿੰਨੇ ਗੱਲਾਂ ਨਹੀਂ ਮੰਨਣੀਆਂ ਤੇ ਫਿਰ ਮਰਨ ਵਾਸਤੇ ਤਿਆਰ ਹੋ ਜਾ। ਆਖੋ
ਸਤਨਾਮ।
ਆਮ ਮੌਤ ਨਹੀਂ, ਆਮ ਮੌਤ ਨਹੀਂ, ਬੜੀ ਕਰੜੀ ਸਜ਼ਾ ਮਿਲੇਗੀ ਤੈਨੂੰ। ਲੋਕ ਵੇਖਣਗੇ, ਦਿਲ ਕੰਬ ਜਾਣਗੇ ਵੇਖਣ ਵਾਲਿਆਂ ਦੀ, ਐਸੀ ਮੌਤ ਤੈਨੂੰ ਮਾਰਿਆ ਜਾਏਗਾ। ਜੈ ਸਿੰਘ ਕੋਈ ਫਰਕ ਨਹੀਂ ਪੈਣਾ, ਚੁੱਕ ਲੈ, ਇੱਥੇ ਕਿਹੜਾ ਤੇਰਾ ਗੁਰੂ ਵੇਖਦਾ ਹੈ, ਚੁੱਕ ਲੈ, ਆਨੰਦਪੁਰ ਬੈਠਾ ਉਹ ਤੇ, ਉਹ ਕਿਹੜਾ ਇੱਥੇ ਹੈ। ਭਾਈ ਜੈ ਸਿੰਘ ਉਸ ਸਮੇਂ ਕਹਿਣ ਲੱਗਾ ਓਏ ਮੇਰਾ ਗੁਰੂ ਉਹ ਹਰ ਥਾਂ ਤੇ, ਉਹ ਜਰਰੇ ਜਰਰੇ ਵਿੱਚ ਵਿਆਪਕ ਹੈ, ਉਹ ਹਰ ਥਾਂ ਤੇ ਵੇਖਦਾ ਮੇਰਾ ਗੁਰੂ। ਬਾਜਾ ਵਾਲੇ ਉਹ ਤੇ ਰੋਜ਼ ਪੜ੍ਹਨੇ ਆ, ਦੁਕਾਲੰ ਪ੍ਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਬੂਤੇ। ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸਦਾ ਮੇਰੇ ਅੰਗ ਸੰਗ ਵੱਸਦੇ ਨੇ। ਇਹ ਮੈਂ ਤੰਬਾਕੂ ਨੂੰ ਆਪਣੇ ਕੇਸਾਂ ਵਿੱਚ ਪਏ ਹੋਏ ਅੰਮ੍ਰਿਤ ਦੇ ਇਹਦੇ ਉੱਤੇ ਨਹੀਂ ਰੱਖਣਾ, ਇਹ ਸਿਰ ਤੇ ਪਵਿੱਤਰ ਹੋਇਆ ਹੋਇਆ ਗੁਰੂ ਦਾ ਬਣ ਗਿਆ, ਮੈਂ ਚੁੱਕ ਲੈਂਦਾ, ਪਰ ਜੇ ਇਹਦੇ ਵਿੱਚ ਤੰਬਾਕੂ ਨਾ ਹੁੰਦਾ, ਤੰਬਾਕੂ ਕੱਢ ਦਿਓ ਮੈਂ ਚੁੱਕ ਲਾਂ। ਉਹ ਕਹਿੰਦੇ ਨਹੀਂ, ਇਹ ਨਹੀਂ ਹੋ ਸਕਦਾ, ਤੇਰਾ ਗੁਰੂ ਕਿਹੜਾ ਇੱਥੇ ਵੇਖਦਾ? ਕਹਿੰਦੇ ਨਹੀਂ,
ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣੇ ਰਾਮ ਕਿਹੜਾ ਨਿਆਣਾ ਹੈ ਸਭ ਦੇ ਦਿਲਾਂ ਦੀਆਂ ਜਾਣੇ ਰਾਮ ਕਿਹੜਾ ਨਿਆਣਾ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਦਾ ਆਪਣੇ ਸਿੱਖ ਦੇ ਅੰਗ ਸੰਗ ਰਹਿੰਦੇ ਨੇ ਸਦਾ ਅੰਗ ਸੰਗ ਨੇ ਮਹਾਰਾਜ ਮੇਰੇ ਤੇ ਮੈਂ ਨਹੀਂ ਇਹ ਕਰ ਸਕਦਾ ਜਿਹੜਾ ਸਿੱਖ ਆਪਣੇ ਗੁਰੂ ਨੂੰ ਸਦਾ ਅੰਗ ਸੰਗ ਸਮਝਦਾ ਹੋਵੇ ਗੁਰਮੁਖੋ ਉਹ ਕਦੇ ਝੂਠ ਨਹੀਂ ਬੋਲਦਾ ਜਿਹੜਾ ਸਿੱਖ ਆਪਣੇ ਗੁਰੂ ਨੂੰ ਸਦਾ ਅੰਗ ਸੰਗ ਸਮਝਦਾ ਹੋਵੇ ਉਹ ਕਦੇ ਪਾਪ ਨਹੀਂ ਕਰਦਾ ਕਦੇ ਗਲਤੀ ਨਹੀਂ ਕਰਦਾ ਕਦੇ ਝੂਠੀ ਗਵਾਹੀ ਨਹੀਂ ਦਿੰਦਾ ਇਹ ਕਰਦੇ ਹੀ ਉਹ ਨੇ ਜਿਨ੍ਹਾਂ ਕੋਲ ਕਕਾਰ ਤੇ ਹੈਗੇ ਨੇ ਜਿਨ੍ਹਾਂ ਨੂੰ ਇਹ ਭਰੋਸਾ ਨਹੀਂ ਵੀ ਮੇਰਾ ਗੁਰੂ ਮੇਰੇ ਨਾਲ ਹੀ ਖੜਾ ਆ ਖੁਸ਼ ਸੁਨਹਾ ਉਹਨਾਂ ਨੂੰ ਭਰੋਸਾ ਨਹੀਂ ਤੇ ਭਾਈ ਜੈ ਸਿੰਘ ਜੀ ਕਹਿਣ ਲੱਗੇ ਮੇਰੇ ਸਤਿਗੁਰੂ ਮੇਰੇ ਅੰਗ ਸੰਗ ਨੇ ਮੈਂ ਇਹ ਤੰਬਾਕੂ ਵਾਲੀ ਪੰਡ ਬੋਝਾ ਨਹੀਂ ਚੁੱਕਦਾ ਜਦੋਂ ਇੰਨਾ ਜਵਾਬ ਦਿੱਤਾ ਨਾ ਕਹਿੰਦੇ ਤੰਬਾਕੂ ਚੁੱਕਣਾ ਨਹੀਂ ਸਿਰ ਝੁਕਾਉਣਾ ਨਹੀਂ ਤੇ ਇਸਲਾਮ ਕਬੂਲ ਕਰ ਲੈ ਕਹਿੰਦੇ ਜੇ ਮੈਂ ਮੁਸਲਮਾਨ ਬਣ ਗਿਆ ਫਿਰ ਕਿਹੜਾ ਮੌਤ ਨਹੀਂ ਆਉਣੀ ਮਰਨਾ ਤੇ ਫਿਰ ਵੀ ਹੈ ਕਿ ਜਾਣਾ ਤੇ ਹੈ ਤੇ ਕਿਉਂ ਨਾ ਮਰਨਾ ਤੇ ਹੈ ਹੀ ਆ ਗੁਰੂ ਦੇ ਬਚਨ ਕਮਾਉਂਦੇ ਮਰ ਜਾਈਏ ਗੁਰੂ ਦੇ ਬਚਨਾਂ ਤੇ ਪਹਿਰਾ ਦਿੰਦੇ ਮਰ ਜਾਈਏ ਮਰਨਾ ਤੇ ਇੱਕ ਦਿਨ ਹੈ ਹੀ ਆ ਤੇ ਜਿਹੜਾ ਤੂੰ ਚੌਥਾ ਬਚਨ ਕਿਹਾ ਨਾ ਨਾ ਇਸਲਾਮ ਕਬੂਲ ਕਰਨਾ ਨਾ ਸਿਰ ਝੁਕਾਉਣਾ ਤੇ ਨਾ ਸਿਰ ਦੇ ਉੱਤੇ ਇਹ ਤੰਬਾਕੂ ਚੁੱਕਣਾ ਹੈ ਆਹ ਤੇਰਾ ਬਚਨ ਮੰਨ ਲੈਂਦੇ ਆ ਵੀ ਮਰਨਾ ਮਨਜ਼ੂਰ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਬਸ ਜਦੋਂ ਆਖਿਆ ਮਰਨਾ ਮਨਜ਼ੂਰ ਹੈ ਹੱਸ ਕੇ ਹੀ ਕਹਿਤਾ ਉਹਨੇ ਤੇ ਖੁਸ਼ੀ 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 ਕਹਿਤਾ ਕਹਿੰਦੇ ਓਏ ਬੜਾ ਚਾਅ ਇਹਨੂੰ ਮਰਨ ਦਾ ਕਹਿੰਦੇ ਤੈਨੂੰ ਸੁਖਾਲੀ ਮੌਤ ਨਹੀਂ ਦੇਣੀ ਪਿੰਡ ਵਾਲਿਓ ਇਹ ਦੱਸੋ ਇਹਦੇ ਘਰ ਕਿਹੜੇ ਕਿਹੜੇ ਜੀ ਰਹਿੰਦੇ ਨੇ ਮੈਂਬਰ ਕਿਹੜੇ ਨੇ ਘਰ ਦੇ ਹੋਰ ਉਹਨਾਂ ਦੇ ਨਾਂ ਦੱਸੋ ਫਿਰ ਦੱਸਿਆ ਵਿੱਚ ਚੁਗਲਖੋਰ ਵੀ ਹੁੰਦੇ ਕਹਿੰਦੇ ਜੀ ਇਹਦੀਆਂ ਦੋ ਨੂੰਹਾਂ ਨੇ ਦੋ ਪੁੱਤ ਨੇ ਏਕੇ ਦੇ ਘਰ ਵਾਲੀ ਹੈ ਫੜ ਲਿਆਓ ਜਾ ਕੇ ਘਰੋਂ ਲਿਆਓ ਜਦੋਂ ਘਰ ਗਏ ਸਿਪਾਹੀ ਗਏ ਇੱਕ ਘਰ ਵਾਲੀ ਬੀਬੀ ਜੈ ਸਿੰਘ ਦੀ ਇੱਕ ਨੂੰ ਦੋ ਪੁੱਤ ਇੱਕ ਬੀਬੀ ਦੇ ਬੱਚਾ ਹੋਣਾ ਸੀ ਉਹ ਆਪਣੇ ਪੇਕੇ ਘਰ ਗਈ ਹੋਈ ਸੀ ਅੰਬਾਲੇ ਉਹ ਪੇਕੇ ਗਈ ਹੋਈ ਸੀ ਇੱਕ ਨੂੰ ਮਿਲੀ ਦੋ ਪੁੱਤ ਆਏ ਤੇ ਇੱਕ ਆ ਗਈ ਘਰ ਵਾਲੀ ਬੀਬੀ ਚਾਰ ਹੋ ਗਏ ਇੱਕ ਪੰਜਵਾਂ ਭਾਈ ਜੈ ਸਿੰਘ ਆ ਕਹਿੰਦੇ ਤੈਨੂੰ ਐਵੇਂ ਸੌਖਾ ਨਹੀਂ ਮਾਰਾਂਗੇ ਆ ਵੇਖ ਇਹ ਹੁਣ ਤੇਰੀ ਨਬਜ ਨੂੰ ਹੱਥ ਪਾਉਣ ਲੱਗੇ ਆ ਧੜਕਣ ਨੂੰ ਤੇਰੀ ਆ ਤੇਰੇ ਪੁੱਤ ਨੇ ਨਾ ਹੁਣ ਜੇ ਤੂੰ ਨਾ ਮੰਨੀ ਸਾਡੀ ਗੱਲ ਤੰਬਾਕੂ ਆਪਣੇ ਸਿਰ ਤੇ ਨਾ ਰੱਖਿਆ ਆ ਤੇਰੇ ਪੁੱਤ ਨੂੰ ਤੇਰੀਆਂ ਅੱਖਾਂ ਦੇ ਸਾਹਮਣੇ ਤੇਰੇ ਤੋਂ ਪਹਿਲਾਂ ਖਤਮ ਕਰ ਦਿਆਂਗੇ ਭਾਈ ਜੈ ਸਿੰਘ ਨੇ ਹੱਥ ਜੋੜ ਲਏ ਅਰਦਾਸ ਕੀਤੀ ਤੇ ਕਹਿੰਦਾ ਹੈ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਨੇ ਚਾਰ ਲਾਲ ਵਾਰੇ ਦੋ ਨੂੰ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦਾ ਵੇਖਿਆ ਤੇ ਮੇਰੇ ਤੇ ਸਿਰ ਤੇ ਹੱਥ ਤੁਸੀਂ ਰੱਖਿਆ ਸੀ ਥਾਪੜਾ ਤੁਸੀਂ ਦਿੱਤਾ ਸੀ ਅੰਮ੍ਰਿਤ ਤੁਸੀਂ ਛਕਾਇਆ ਸੀ ਜੈ ਰਾਮ ਤੋਂ ਜੈ ਸਿੰਘ ਮੈਨੂੰ ਦਾਸ ਨੂੰ ਤੁਸੀਂ ਬਣਾਇਆ ਸੀ ਅੱਜ ਇਹ ਹੌਸਲਾ ਵੀ ਮੈਨੂੰ ਤੁਸੀਂ ਦੇ ਦਿਓ ਵੀ ਮੈਂ ਆਪਣੇ ਪੁੱਤ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦੇ ਵੇਖ ਲਾਂ ਖੁਸਪਨਾ ਭਾਈ ਜੈ ਸਿੰਘ ਨੇ ਮੰਗ ਮੰਗੀ ਕਿ ਮੇਰੇ ਤੇ ਮਿਹਰ ਕਰੋ ਮੈਂ ਆਪਣੇ ਪੁੱਤ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦੇ ਵੇਖ ਲਾਂ ਗੁਰੂ ਗੋਬਿੰਦ ਸਿੰਘ ਜੀ
ਇਹ ਬਖਸ਼ਿਸ਼ ਕਰੋ ਮੇਰੇ। ਫਿਰ ਭਾਈ ਜੈ ਸਿੰਘ ਨੇ ਨਾ ਜਦੋਂ ਅਰਦਾਸ ਕੀਤੀ ਤੇ ਮਹਾਰਾਜ ਨੇ ਵੇਖਿਆ ਭਾਈ ਜੈ ਸਿੰਘ ਤੇ ਕਰੜਾ ਬੜਾ ਤੇ ਪੁੱਤ ਸੀ ਨਾ ਜਿਹੜਾ ਤੇ ਉਸ ਸਮੇਂ ਭਾਈ ਜੈ ਸਿੰਘ ਜੀ ਕਹਿਣ ਲੱਗੇ ਪੁੱਤ ਵੀ ਹੁਣ ਤੈਨੂੰ ਸ਼ਹੀਦ ਹੋਣਾ ਪਏਗਾ, ਤੂੰ ਕੀ ਮਨ ਵਿੱਚ ਸੋਚਦਾ ਹੋਏਗਾ ਵੀ ਬਾਪ ਨੇ ਮਰਵਾਤਾ ਮੈਨੂੰ, ਪਿਤਾ ਨੇ ਮਰਵਾਤਾ ਤੇ ਉਹ ਪੁੱਤਰ ਵੀ ਰੰਗਿਆ ਹੋਇਆ ਸੀ। ਕਹਿੰਦੇ ਬਾਪੂ ਜੀ ਏਦੂ ਖੁਸ਼ੀ ਦੀ ਹੋਰ ਕੀ ਗੱਲ ਹੋ ਸਕਦੀ ਆ ਕਿ ਅਸੀਂ ਇਸ ਉਮਰ ਵਿੱਚ ਚੜ੍ਹਦੀ ਜਵਾਨੀ ਵਿੱਚ ਕੀ ਪਤਾ ਕਿਹੋ ਜੀ ਮੌਤ ਸਾਡੇ ਤੇ ਆਉਣੀ ਆ, ਤੇ ਇਹ ਸ਼ਹੀਦ ਵਾਲੀ ਮੌਤ ਇਹ ਤੇ ਕਿਸੇ ਭਾਗਾਂ ਵਾਲੇ ਨੂੰ ਨਸੀਬ ਹੁੰਦੀ ਹੈ, ਸ਼ਹੀਦ ਹੋਣਾ ਮਰਦੀ ਤੇ ਸਾਰੀ ਵੀ ਦੁਨੀਆ ਸ਼ਹੀਦ ਕੋਈ ਵਿਰਲਾ ਹੁੰਦਾ। ਬਾਪੂ ਜੀ ਮੇਰਾ ਫਿਕਰ ਨਾ ਕਰੋ ਮੈਂ ਤਿਆਰ ਹਾਂ। ਛੋਟਾ ਕਹਿੰਦਾ ਮੈਂ ਤਿਆਰ ਹਾਂ, ਨੂੰ ਕਹਿੰਦੀ ਮੈਂ ਤਿਆਰ ਹਾਂ, ਘਰ ਵਾਲੀ ਕਹਿੰਦੀ ਮੈਂ ਵੀ ਤਿਆਰ ਹਾਂ। ਘਰ ਵਾਲੀ ਕਹਿੰਦੀ ਪਹਿਲਾਂ ਮੇਰੇ ਤੇ ਵਾਰ ਕਰੋ, ਚਾਰੇ ਮੈਂਬਰ ਕਰਦੇ ਚਾਰੇ। ਜਦੋਂ ਸਾਧ ਸੰਗਤ ਜੀ ਏਦਾਂ ਵੇਖਿਆ ਨਾ ਹੈਰਾਨ ਹੋ ਗਿਆ, ਵੇਖ ਨਵਾਬ ਹੈਰਾਨ ਹੋ ਗਿਆ ਤੇ ਫਿਰ ਉਸ ਸਮੇਂ ਪਹਿਲਾਂ ਇੱਕ ਪੁੱਤ ਨੂੰ ਲਿਆਂਦਾ, ਕੋ ਕੇ ਸ਼ਹੀਦ ਕੀਤਾ ਗਿਆ। ਚੁੱਕ ਲਈ ਤਲਵਾਰ, ਲੱਤ ਵੱਢ ਦਿੱਤੀ, ਬਾਂਹ ਵੱਢ ਦਿੱਤੀ, ਗਰਦਨ ਸੀਸ ਧੜ ਤੋਂ ਜੁਦਾ ਕੀਤਾ। ਫਿਰ ਦੂਜਾ ਪੁੱਤ ਲਿਆਂਦਾ ਭਾਈ ਜੈ ਸਿੰਘ, ਉਹ ਵੀ ਖਲੋਤਾ ਰਿਹਾ ਅਡੋਲ। ਫਿਰ ਨੂੰਹ ਲਿਆਂਦੀ, ਫਿਰ ਘਰ ਵਾਲੀ ਬੀਬੀ ਲਿਆਂਦੀ, ਚਾਰੇ ਦੇ ਚਾਰੇ ਅੱਖਾਂ ਦੇ ਸਾਹਮਣੇ ਕੋ ਕੇ ਮੁਗਲ ਮਾਜਰਾ ਪਿੰਡ, ਅੱਜ ਉਹਦਾ ਨਾਂ ਬਾਰਨ ਨੇ, ਉੱਥੇ ਚਾਰੇ ਦੇ ਚਾਰੇ ਸ਼ਹੀਦ ਕਰ ਦਿੱਤੇ ਗਏ। ਫਿਰ ਵਾਰੀ ਆਈ ਭਾਈ ਜੈ ਸਿੰਘ ਦੀ, ਇੱਕ ਦਰਖਤ ਉੱਥੇ ਅੱਜ ਵੀ ਹੈ, ਦਰਖਤ ਥੱਲਿਓਂ ਤੇ ਹੈ ਉਹ ਪਿੱਪਲ, ਸਤਸੰਗ ਜੀ ਥੱਲਿਓਂ ਤੇ ਉਹ ਪਿੱਪਲ ਆ, ਅੱਧ ਵਿਚਾਲੇ ਜੇ ਜਾ ਕੇ ਉਹਦੇ ਚ ਇੱਕ ਬੋਰਡ ਵੀ ਉੱਗਿਆ ਹੋਇਆ, ਦੋ ਨੇ ਇਕੱਠੇ, ਹੈ ਤੇ ਪਿੱਪਲ ਥੱਲਿਓਂ, ਉੱਪਰ ਉਹ ਬੋਰਡ ਵੀ ਮੈਂ ਖੁਦ ਦਰਸ਼ਨ ਕੀਤੇ ਨੇ, ਵੇਖਿਆ ਹੈ। ਉਹਦੇ ਇੱਕ ਟਾਹਣੀ ਦੇ ਨਾਲ ਭਾਈ ਜੈ ਸਿੰਘ ਦੀਆਂ ਲੱਤਾਂ ਨੂੰ ਰੱਸਾ ਪਾ ਕੇ ਬੰਨ ਲਿਆ ਗਿਆ, ਤੇ ਜਿਵੇਂ ਤੁਸੀਂ ਆ ਵੇਖੇ ਨੇ ਸਤਸੰਗ ਡੰਗਰ ਪਸ਼ੂ ਮਰ ਜਾਂਦੇ ਨੇ ਫਿਰ ਜਿਹੜਾ ਉਹ ਚਮੜਾ ਜਿਵੇਂ ਲਾਉਂਦੇ ਨੇ ਨਾ, ਇੱਦਾਂ ਭਾਈ ਜੈ ਸਿੰਘ ਦੇ ਸਰੀਰ ਉੱਤੋਂ ਚਮ ਉਤਾਰਨਾ ਸ਼ੁਰੂ ਕਰ ਦਿੱਤਾ। ਖੱਲ ਉਤਾਰੀ ਜਿਉਂਦੇ ਦੀ ਭਾਈ ਜੈ ਸਿੰਘ, ਐ ਖੱਲ ਉਤਾਰਦੇ ਜਾ ਰਹੇ ਨੇ ਤੇ ਭਾਈ ਜੈ ਸਿੰਘ ਉਹ ਜਪਜੀ ਸਾਹਿਬ ਦਾ ਪਾਠ ਕਰਦੇ ਆ, ਜਪਜੀ ਸਾਹਿਬ ਦਾ ਪਾਠ ਅਰਦਾਸ ਕਰੀ ਜਾਂਦਾ ਹੈ, ਸੱਚੇ ਪਾਤਸ਼ਾਹ ਕਿਰਪਾ ਕਰਿਓ
ਮੈਂ ਕਿਉਂ ਨਾ ਜਿੰਦੜੀ ਵਾਰ ਦਿਆ, ਕਿਉਂ ਨਾ ਜਿੰਦੜੀ ਵਾਰ ਦਿਆ, ਕਿਉਂ ਨਾ ਜਿੰਦੜੀ ਵਾਰ ਦਿਆ, ਕਿਉਂ ਨਾ ਜਿੰਦੜੀ ਵਾਰ
ਜਿੰਦੜੀ ਵਾਰ ਰਿਹਾ। ਭਾਈ ਜੈ ਸਿੰਘ ਸਾਰੇ ਸਰੀਰ ਦੇ ਉੱਤੋਂ ਖੱਲ ਉਤਾਰ ਦਿੱਤੀ ਗਈ, ਉਦੋਂ ਤੋਂ ਫਿਰ ਨਾਂ ਪੈ ਗਿਆ ਸ਼ਹੀਦ ਭਾਈ ਜੈ ਸਿੰਘ ਜੀ ਖੱਲ ਕੱਟ। ਆਖੋ ਸਤਨਾਮ। ਉਹ ਬਾਰਨ ਪਿੰਡ ਕਦੇ ਜਾਇਓ, ਕਦੇ ਪਟਿਆਲੇ ਦੇ ਕੋਲ ਉਸ ਅਸਥਾਨ ਦੇ, ਅਜੇ ਛੋਟਾ ਜਿਹਾ, ਅਜੇ ਉੱਥੇ ਨਾ ਮਸਾਈ ਬਈ 30x30
20 ਦਾ ਕਮਰਾ ਬਣਿਆ ਛੋਟਾ ਜਿਹਾ ਹੁਣ ਉੱਥੋਂ ਦੇ ਕਈ ਬਾਬੇ ਕਾਰਸੇ ਵਾਲਿਆਂ ਨੇ ਵੀ ਕਿਹਾ ਅਸੀਂ ਗੁਰਦੁਆਰਾ ਬਣਾਉਣਾ ਹੈ ਅਸੀਂ ਬਣਾਉਣਾ ਹੈ ਪਿੰਡ ਵਾਲਿਆਂ ਨੇ ਵੀ ਸੇਵਾ ਸ਼ੁਰੂ ਕੀਤੀ ਆ ਤੇ ਆਉਣ ਵਾਲੇ ਸਮੇਂ 'ਚ ਉੱਥੇ ਬੜਾ ਵੱਡਾ ਇੱਕ ਸਥਾਨ ਬਣਨਾ ਹੈ ਪਟਿਆਲੇ ਦੇ ਕੋਲ ਉਹ ਜਗ੍ਹਾ ਅੱਜ ਵੀ ਉੱਥੇ ਸਿੱਖਿਆ ਮਿਲ ਰਹੀ ਆ ਇੱਕ ਤੇ ਤੰਬਾਕੂ ਵੀ ਸਿਰ ਤੇ ਨਹੀਂ ਰੱਖਿਆ ਇੰਨੀ ਗੱਲ ਸੀ ਚਲੋ ਤੰਬਾਕੂ ਚੁੱਕ ਲਓ ਜੀ ਰੱਖੋ 5 ਕਿਲੋਮੀਟਰ ਇੰਨੇ ਨਾਲ ਕੀ ਫਰਕ ਪੈਂਦਾ ਬਾਅਦ 5 ਸ਼ਨਾਨਾ ਕਰ ਲਾਂਗੇ ਪਰ ਨਹੀਂ ਉਹਨੇ ਤੰਬਾਕੂ ਸਿਰ ਤੇ ਨਹੀਂ ਚੁੱਕਿਆ ਤੇ ਖੱਲ ਉਤਾਰ ਦਿੱਤੀ ਗਈ ਗੁਰਮੁਖੋ ਇੱਥੇ ਹੀ ਬਸ ਨਹੀਂ ਨਵਾਬ ਪੁੱਛਦਾ ਨਵਾਬ ਪੁੱਛਦਾ ਪਿੰਡ ਵਾਲਿਆਂ ਨੇ ਕਹਿੰਦੇ ਇਹ ਦੱਸੋ ਵੀ ਮੇਰੇ ਕੋਲ ਇੰਨੇ ਸਿਪਾਹੀ ਨੇ ਮੈਂ ਇਹਨਾਂ ਨੂੰ ਇੰਨੀਆਂ ਤਨਖਾਹਾਂ ਵੀ ਦੇਣਾ ਤੇ ਇਹ ਸਾਰਾ ਕੁਝ ਇਹਨਾਂ ਨੂੰ ਦਈਦਾ ਪਰ ਇਹ ਮੌਤ ਤੋਂ ਡਰਦੇ ਨੇ ਜਦੋਂ ਕਦੇ ਮੁਕਾਬਲਾ ਹੁੰਦਾ ਤੇ ਭੱਜ ਜਾਂਦੇ ਨੇ ਇਹ ਡਰਦੇ ਨੇ ਪਿਆਰ ਵੀ ਇਹਨਾਂ ਨਾਲ ਬਥੇਰਾ ਕਰੀਦਾ ਪਰ ਇਹਨਾਂ ਇਹ ਕਾਰਨ ਕੀ ਆ ਇਹ ਡਰੇ ਕਿਉਂ ਨਹੀਂ ਮੌਤ ਤੋਂ ਪਰਿਵਾਰ ਦੇ 5 ਮੈਂਬਰ ਸ਼ਹੀਦ ਹੋ ਗਏ ਆ ਇਹ ਡਰੇ ਕਿਉਂ ਨਹੀਂ ਫਿਰ ਕਿਸੇ ਨੇ ਦੱਸਿਆ ਕਿਉਂਕਿ ਅੰਦਰਲਾ ਮੌਤ ਦਾ ਭੈ ਖਤਮ ਹੋ ਗਿਆ ਸੀ ਭੈ ਖਤਮ ਅੰਦਰਲਾ ਪਾਲਾ ਖਤਮ ਹੋ ਗਿਆ ਸੀ ਮੋਹੇ ਮਰਨੇ ਕੱਚਾ ਉਹ ਫਿਰ ਕਿਸੇ ਨੇ ਦੱਸਿਆ ਉਹ ਕਹਿੰਦੇ ਭੋਜਨ ਇਹਨਾਂ ਦੇ ਅੰਦਰ ਜਾਣ ਤੋਂ ਪਹਿਲਾਂ ਨਾ ਪ੍ਰਸ਼ਾਦਾ ਭੋਜਨ ਇਹਨਾਂ ਦੇ ਅੰਦਰ ਜਾਣ ਤੋਂ ਪਹਿਲਾਂ ਸਵੇਰੇ 25-25 ਪਾਠ ਜਪਜੀ ਸਾਹਿਬ ਦੇ ਜਾਂਦੇ ਸੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
25-25 ਪਾਠ ਪਰਿਵਾਰ ਦਾ ਇੱਕ ਇੱਕ ਮੈਂਬਰ ਰੋਜ਼ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਕਰਦਾ ਸੀ ਮੌਤ ਦਾ ਭੈ ਹੋਏਗਾ ਕਿਵੇਂ ਪਾਲਾ ਹੋਏਗਾ ਕਿਵੇਂ ਅੰਦਰਲਾ ਕੰਨਾਂ ਨੂੰ ਹੱਥ ਲੱਗ ਗਏ ਕਹਿੰਦੇ ਉਹ ਸਿੱਖ ਇਹ ਬਣੇ ਕਿਹੜੀ ਮਿੱਟੀ ਦੇ ਬਣੇ ਕਿਹੜੀ ਮਿੱਟੀ ਮਾਨ ਸਾਨੂੰ ਸਾਡੀ ਸਿੱਖੀ ਇਹੋ ਜੇ ਮਰ ਜੀਵੜੇ
ਕਦੇ ਬਣਦੀਆਂ ਕੌਮਾਂ ਨਹੀਂ ਇਸ ਗੱਲੋਂ
ਕੌਮਾਂ ਇਸ ਗੱਲੋਂ ਨਹੀਂ ਬਣਦੀਆਂ ਵੀ ਰਾਜੇ ਬਹੁਤੇ ਹੋਏ ਵਜ਼ੀਰ ਮੰਤਰੀ ਬਹੁਤੇ ਹੋਏ
ਕਦੇ ਬਣਦੀਆਂ ਕੌਮਾਂ ਨਹੀਂ ਇਸ ਗੱਲੋਂ ਕਿ ਅਸੀਂ ਰਾਜਿਆਂ ਦੇ ਬਹੁਤੇ ਪੂਰ ਜੰਮੇ ਆਉਣ ਵਾਲੀਆਂ ਨਸਲਾਂ ਇਹ ਪੁੱਛਣਾ ਏ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ
ਕਹਿੰਦੇ ਆਉਣ ਵਾਲੀਆਂ ਨਸਲਾਂ ਨੇ ਇਹ ਪੁੱਛਣਾ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ ਅੱਜ ਹੋਵੇ ਸਰਕਾਰ ਤੇ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਕੋਈ ਮੁੱਲ ਪਾਉਣ ਵਾਲਾ ਹੋਵੇ ਜੋ ਕੁਰਬਾਨੀ ਸਿੱਖ ਕੌਮ ਨੇ ਜੋ ਸ਼ਹਾਦਤਾਂ ਸਾਡੇ ਸਿੰਘਾਂ ਮਰ ਜੀਵੜਿਆਂ ਨੇ ਦਿੱਤੀਆਂ ਨੇ ਨਹੀਂ ਕੋਈ ਐਸਾ ਹੋ ਸਕਿਆ ਵੀਰ ਰਸ ਗੁਰੂ ਗੋਬਿੰਦ ਸਿੰਘ ਦਾ ਅੱਜ ਵੀ ਪਾਇਆ ਹੈ ਪਹਿਲਾਂ ਦੀਆਂ ਗੱਲਾਂ ਛੱਡੋ ਅੱਜ ਵੀ ਪਿੱਛੇ ਜੇ ਕਾਰਗਿਲ ਦੀ ਜੰਗ ਹੋਈ ਜੇ ਉੱਥੇ ਵੀ ਪਹਾੜੀਆਂ ਤੇ ਜਾ ਕੇ ਝੰਡਾ ਚਲਾਇਆ ਨਾ ਤਿਰੰਗਾ ਤੇ ਉਹ ਚਲਾਉਣ ਵਾਲਾ ਵੀ ਸਾਡਾ ਇੱਕ ਸਿੱਖ ਨੌਜਵਾਨ ਸੀ ਆਖੋ
ਸਤਨਾਮ
ਹੋਵੇ ਕੋਈ ਮੁੱਲ ਪਾਉਣ ਵਾਲਾ ਸੋ ਸਤਸੰਗ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖੀ ਨੂੰ 4 ਚੰਨ ਲਾਏ ਨੇ ਇਹੋ ਜੇ ਮਰ ਜੀਵੜੇ ਗੁਰਸਿੱਖਾਂ ਨੇ ਤੇ ਸਾਧ ਸੰਗਤ ਬਾਹਰਲਾ ਪਾਲਾ ਤੇ ਖਤਮ ਆਪਾਂ ਬੜੇ ਢੰਗ ਨਾਲ ਕਰ ਲੈਂਦੇ ਹਾਂ ਅੰਦਰਲਾ ਪਾਲਾ ਖਤਮ ਹੋਣਾ ਨਿਤਨੇਮ ਨਾਲ ਸਿਮਰਨ ਨਾਲ ਬਾਣੀ ਨਾਲ ਤੇ ਦਾਸ ਦੀ ਇਹ ਬੇਨਤੀ ਪ੍ਰਵਾਨ ਕਰੋ ਵੀ ਸਿਮਰਨ ਨਾਲ ਜੁੜੋ ਨਿਤਨੇਮ ਨਾਲ 5-5 ਪਾਠ ਕਰਨ ਤੇ ਸਾਧ ਸੰਗਤ ਜੀ ਘੰਟਾ ਕੁ ਲੱਗ ਜਾਂਦਾ 4 ਘੰਟਿਆਂ ਵਿੱਚ 24-25 ਪਾਠ ਜਪਜੀ ਸਾਹਿਬ ਦੇ ਹੋ ਜਾਂਦੇ ਨੇ ਬਾਕੀ ਨਿਤਨੇਮ ਵੱਖਰਾ ਤੇ ਪਿਆਰ ਵਾਲੇ ਤੇ 8-8 ਘੰਟੇ ਚੌਂਕੜਾ ਮਾਰ ਕੇ ਬਹਿੰਦੇ ਆ ਪਰ ਸ਼ੁਰੂਆਤ ਕਰੋ ਇੱਕ ਇੱਕ ਪਾਠ ਜਪਜੀ ਸਾਹਿਬ ਦਾ ਜਿਹੜੇ ਪੜ੍ਹ ਲੈਂਦੇ ਨੇ ਰੋਜ਼ ਇੱਕ ਇੱਕ ਤੋਂ ਫਿਰ ਹੌਲੀ ਹੌਲੀ 2-2 ਕਰੋ ਬਾਕੀ ਨਿਤਨੇਮ 5 ਬਾਣੀਆਂ ਦਾ ਅੰਮ੍ਰਿਤਧਾਰੀ ਸਿੰਘ ਦਾ ਫਰਜ਼ ਆ ਉਹਨੇ ਕਰਨਾ ਹੀ ਕਰਨਾ ਤੇ ਨਿਤਨੇਮ ਤੋਂ ਅਲੈਦਾ 2-4 ਪਾਠ ਦਿਨੇ ਕਰ ਲਓ ਸ਼ਾਮ ਨੂੰ ਕਰ ਲਓ ਰਾਤ ਨੂੰ ਕਰ ਲਓ ਸਾਰੇ ਦਿਨ ਵਿੱਚ ਕਰਦੇ ਰਹੋ ਮਰ ਦੀ ਕਿਰਪਾ ਨਾਲ ਹੌਲੀ ਹੌਲੀ ਫਿਰ ਸੁਭਾਅ ਬਣ ਜਾਂਦਾ ਆਦਤ ਬਣ ਜਾਂਦੀ ਆ ਵਿਹਲੇ ਬਹਿਣਾ ਜਦੋਂ ਉਦੋਂ ਕਰਦੇ ਰਹੋ ਸਫ਼ਰ 'ਚ ਜਾਣਾ ਕਰਦੇ ਰਹੋ ਕੰਠ ਹੋ ਜਾਂਦਾ ਹੌਲੀ ਹੌਲੀ ਇਹ ਬੇਨਤੀਆਂ ਥੋੜ੍ਹਾ ਜਿਹਾ ਕਾਫ਼ੀ ਕਰਨ ਵਾਲੀਆਂ ਨੇ ਕੱਲ੍ਹ ਦੇ ਦੀਵਾਨ 'ਚ ਪਰਸੋਂ ਦੇ ਦੀਵਾਨ 'ਚ ਹੋਣਗੀਆਂ ਸੋ ਮਰ ਨੇ ਮਿਹਰ ਕੀਤੀ ਇੰਨੀ ਠੰਡ ਦੇ ਵਿੱਚ ਵੀ ਪਿਆਰ ਵਿੱਚ ਦੂਰੋਂ ਨੇੜਿਓਂ ਪਹੁੰਚ ਕੇ ਆਪ ਜੀ ਨੇ ਹਾਜ਼ਰੀਆਂ ਭਰੀਆਂ ਨੇ ਅੱਜ ਦਿਨੇ ਚਾਰ ਪੰਜ ਪਿੰਡਾਂ ਵੱਲੋਂ ਸਮਾਗਮ ਸੀ ਕਕਰਾਲਾ ਭਾਈ ਕਾ ਘੱਗੇ ਤੇ ਸਮਾਣੇ ਦੇ ਵਿਚਾਲੇ ਪਿੰਡ ਪੈਂਦਾ ਅਨਾਜ ਮੰਡੀ ਚ ਉੱਥੇ ਗੁਰੂ ਸਾਹਿਬ ਦੀ ਮਿਹਰ ਨਾਲ ਤੁਹਾਡੀਆਂ ਅਸੀਸਾਂ ਨਾਲ ਤੇ ਇਹ ਕਿਰਪਾ ਹੋਈ ਵੀ 400 ਦੇ ਲਗਭਗ ਪ੍ਰਾਣੀ ਅੱਜ ਦਿਨੇ ਗੁਰੂ ਕੇ ਜਹਾਜ਼ੇ ਚੜ੍ਹੇ ਨੇ ਅੱਜ ਅੰਮ੍ਰਿਤ ਸੰਚਾਰ ਸੀ ਉੱਥੇ ਤੇ ਉੱਥੋਂ ਫਿਰ ਦਾਸ ਸਾਹਿਬ ਜੀ ਦੇ ਚਰਨਾਂ ਚ ਪਹੁੰਚੇ ਆ ਆਪ ਜੀ ਦੇ ਪਿੰਡ ਵਿੱਚ ਵੀ ਇਹ ਲੜੀਆਂ ਅੰਮ੍ਰਿਤ ਸੰਚਾਰ ਦੀਆਂ ਚੱਲ ਰਹੀਆਂ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਕਈ ਪ੍ਰੇਮੀ ਇਹਨੂੰ ਬਰਦਾਸ਼ਤ ਵੀ ਨਹੀਂ ਕਰਦੇ ਕਈ ਨੇ ਨਾ ਜਿਹੜੇ ਇੱਦਾਂ ਦੇ ਵੀ ਨੇ ਜਿਹੜੇ ਕਿ ਆਹ ਜਿਹੜਾ ਦਿਨ ਰਾਤ ਅੰਮ੍ਰਿਤ ਸੰਚਾਰ ਇੱਕ ਮਹੀਨੇ ਚ 10-10 ਹਜ਼ਾਰ ਪ੍ਰਾਣੀ 5-5 ਹਜ਼ਾਰ ਪ੍ਰਾਣੀ 18-18 20-20 ਹਜ਼ਾਰ ਪ੍ਰਾਣੀ ਅੰਮ੍ਰਿਤ ਛਕ ਰਿਹਾ ਤੇ ਕਈ ਲੋਕ ਇਹ ਝੱਲਦੇ ਨਹੀਂ ਫਿਰ ਉਹ ਯਤਨ ਕਰਦੇ ਨੇ ਵੀ ਕਿਵੇਂ ਨਾ ਕਿਵੇਂ ਇਹ ਪ੍ਰਚਾਰ ਨੂੰ ਰੋਕਿਆ ਜਾਏ ਇਹ ਬਦਨਾਮ ਕੀਤਾ ਜਾਏ ਕਈ ਇੱਦਾਂ ਦੀਆਂ ਸਾਜਿਸ਼ਾਂ ਰਚਦੇ ਨੇ ਚਲੋ ਇਹ ਮੈਂ ਕੱਲ ਦੇ ਦੀਵਾਨ ਵਿੱਚ ਆਪ ਜੀ ਦੇ ਚਰਨਾਂ ਚ ਅਰਜ ਕਰਾਂਗਾ ਜਿਹੜੀਆਂ ਲੜੀਆਂ ਅੰਮ੍ਰਿਤ ਸੰਚਾਰ ਦੀਆਂ ਚੱਲ ਰਹੀਆਂ ਨੇ ਇਸੇ ਲੜੀ ਤਹਿਤ ਪਰਸੋਂ ਨੂੰ ਆਪ ਜੀ ਦੇ ਨਗਰ ਵਿੱਚ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਉਦੋਂ ਬਾਅਦ ਦਾਸ ਨੇ ਗਵਾਲੀਅਰ ਚਲੇ ਜਾਣਾ ਉੱਧਰ ਦਾ ਸਮਾਗਮ ਹੈ ਸਾਰਾ ਸੋ ਬੇਨਤੀ ਹੈ ਆਪ ਜੀ ਦੇ ਚਰਨਾਂ 'ਚ ਵੀ ਤਿਆਰੀ ਕਰੋ ਠੰਡ ਤੋਂ ਨਾ ਡਰ ਜਿਓ ਕਈ ਪ੍ਰੇਮੀ ਠੰਡ ਤੋਂ ਡਰਦੇ ਅੰਮ੍ਰਿਤ ਤੇ ਛਕ ਲਾਂਗੇ ਬਾਬਾ ਜੀ ਗਰਮੀ ਆ ਜਾਣ ਦੇ ਹੁਣ ਠੰਡ ਬੜੀ ਹੈ ਸਵੇਰੇ ਨਹਾਉਣਾ ਬੜਾ ਔਖਾ ਹੋ ਜਾਣਾ ਕੰਮ ਸੋ ਇਸ ਕਰਕੇ ਠੰਡ ਤੇ ਫਿਰ ਵੀ ਆ ਜਾਣੀ ਹੈ ਸੋ ਬੇਨਤੀ ਹੈ ਭਾਈ ਜਿਹੜੇ ਜਿਹੜੇ ਵੀਰ ਭਰਾ ਤੇ ਸਾਡੀਆਂ ਮਾਵਾਂ ਭੈਣਾਂ ਜਿਨ੍ਹਾਂ ਦਾ ਮਨ ਮੰਨਿਆ ਹੋਵੇ ਉਹ ਅੰਮ੍ਰਿਤ ਛਕਣ ਵਾਸਤੇ ਤਿਆਰੀ ਕਰੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਲੜ ਲੱਗੋ ਸਤਿਗੁਰ ਦੀ ਰਹਿਮਤ ਦੇ ਪਾਤਰ ਬਣੋ ਸਤਸੰਗ ਜੀ ਨਾਮ ਆਪਣੇ ਆਪਣੇ ਦਰਜ ਕਰਾਓ ਪ੍ਰਬੰਧਕਾਂ ਕੋਲ ਕੱਲ ਨੂੰ 2 ਸਿੰਘ ਨਾ ਜੀ ਬਾਹਰਲੇ ਪਾਸੇ ਕੱਲ ਨੂੰ 2 ਸਿੰਘ ਬਾਹਰ ਜਦੋਂ ਆਪਾਂ ਅੰਦਰ ਵੜਦੇ ਹੋ ਤੁਸੀਂ ਮੱਥਾ ਟੇਕਣ ਉੱਥੇ ਬੈਠੇ ਹੋਣਗੇ ਇੱਕ ਬੀਬੀਆਂ ਵਾਲੇ ਪਾਸੇ ਬੈਠਾ ਹੋਊ ਇੱਕ ਭਾਈਆਂ ਵਾਲੇ ਪਾਸੇ ਤੇ ਕਾਪੀਆਂ ਲੈ ਕੇ ਬੈਠਣਗੇ ਜਿਨ੍ਹਾਂ ਜਿਨ੍ਹਾਂ ਨੇ ਅੰਦਰ ਆਉਣਾ ਹੈ ਅੰਮ੍ਰਿਤ ਨੂੰ ਜਿਨ੍ਹਾਂ ਦਾ ਮਨ ਮੰਨ ਜਾਏ ਉਹ ਆਉਂਦੇ ਹੀ ਆਪਣੇ ਨਾਮ ਦਰਜ ਕਰਾਈ ਚੱਲਿਓ ਕੱਲ ਨੂੰ ਪਤਾ ਲੱਗੇ ਵੀ ਅੱਜ ਕਿੰਨੇ ਨਾਮ ਆਏ ਨੇ ਕੱਲ ਨੂੰ ਫਿਰ ਕਿੰਨੇ ਤਿਆਰ ਹੋਣਗੇ ਤੇ ਪਰਸੋਂ ਨੂੰ ਫਿਰ ਕਿੰਨੀ ਸੰਗਤ ਗੁਰੂ ਕੇ ਜਹਾਜ਼ੇ ਚੜ੍ਹਦੀ ਆ ਉਹ ਫਿਰ ਆਪਾਂ ਨੂੰ ਝਾੜ ਤੇ ਜੇ ਝਾੜ ਹੀ ਨਾ ਨਿਕਲੇ ਫਸਲ ਦਾ ਕੀ ਫਾਇਦਾ ਜ਼ਿਮੀਦਾਰ ਬੈਠੇ ਹੋ ਜੇ ਤੁਹਾਡੀ ਫਸਲ ਬੜੀ ਸੋਹਣੀ ਹੋਵੇ ਤੇ ਜੇ ਜਦੋਂ ਝਾੜ ਨਿਕਲਦਾ ਟਾਈਮ ਆਵੇ ਤੇ ਕੁਛ ਵੀ ਨਾ ਹੋਵੇ ਤੇ ਫਿਰ ਕੀ ਕਹੋਗੇ ਵੀ ਇਹੋ ਜਿਹੀ ਫਸਲ ਤੋਂ ਵੀ ਕੀ ਲੈਣਾ ਆ ਕੋ
ਸਤਨਾਮ
ਇਹ ਕੱਠ ਤੇ ਬੜਾ ਤੇ ਝਾੜ ਵੀ ਤੇ ਨਿਕਲੇ ਨਾ ਵਿੱਚੋਂ ਤੇ ਮੈਨੂੰ ਦਿਸ ਰਿਹਾ ਸਾਰਾ ਵੀ ਸਾਰੇ ਗੁਰੂ ਵਾਲੇ ਨਹੀਂ ਬਹੁਤ ਵਿੱਚ ਬੈਠੇ ਨੇ ਬਹੁਤ ਬੈਠੇ ਨੇ ਜਿਹੜੇ ਅਜੇ ਇੱਕ ਇਹ ਕਹਿ ਲਓ ਵੀ ਅਜੇ ਕੱਚੀ ਚ ਵੀ ਦਾਖਲਾ ਜਿਨ੍ਹਾਂ ਨੇ ਨਹੀਂ ਲਿਆ ਉਹ ਬੈਠੇ ਤੇ ਸ਼ੁਰੂਆਤ ਕਰੋ ਹੌਲੀ ਹੌਲੀ ਮੇਰੇ ਵੀਰ ਭਰਾ ਥੋੜਾ ਥੋੜਾ ਅੱਗੇ ਨੂੰ ਵਧੀਏ ਇੱਕਦਮ ਕੋਈ ਖਾਲਸਾ ਨਹੀਂ ਬਣ ਜਾਂਦਾ ਇੱਕਦਮ ਹੀ ਕੋਈ ਰੱਬ ਦਾ ਰੂਪ ਨਹੀਂ ਬਣ ਜਾਂਦਾ ਇੱਕਦਮ ਹੀ ਨਹੀਂ ਹੌਲੀ 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 ਅੱਗੇ ਅੱਗੇ ਚੱਲਦੇ ਜਾਣਾ ਸੋ ਮਨ ਬਣਾਓ ਭੈਣਾਂ ਵੀ ਤੇ ਵੀਰ ਭਰਾ ਵੀ ਤਿਆਰੀ ਕਰਕੇ ਨਾਮ ਦਰਜ ਕਰਾਓ ਕੱਲ ਨੂੰ ਫਿਰ ਪਰਸੋਂ ਤੱਕ ਜੋ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਗੁਰੂ ਕੇ ਜਹਾਜ਼ੇ ਚੜ੍ਹੋ ਤੇ ਕੋਸ਼ਿਸ਼ ਹੋਏਗੀ ਧਿਆਨ ਦੇਣਾ ਕੋਸ਼ਿਸ਼ ਹੋਏਗੀ ਵੀ ਫਿਰ ਕੱਲ ਨੂੰ ਆਪ ਜੀ ਦੇ ਦਰਸ਼ਨ ਅੱਜ ਮੇਰੀ ਇੱਛਾ ਸੀ ਵੀ 8 ਵਜੇ ਪਹੁੰਚਣਾ ਦਸੋਂ ਵੱਧ ਚੜ੍ਹ ਕੇ ਪਹੁੰਚ ਕੇ ਲਾਹਾ ਪ੍ਰਾਪਤ ਕਰੋ।